ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ, ਹਉ ਮੈਂ ਵਿੱਚ ਹੋ ਜਾਏ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉ ਮੈਂ ਵਿੱਚ ਹੋ ਜਾਏ, ਬੰਧਨ ਤੋੜੈ ਮੁਕਤ ਹੋਏ, ਸੱਚੇ ਰਹੇ ਸਮਾਏ, ਇਸ ਜਗ ਮਹ ਨਾਮ ਅਲੱਭ ਹੈ, ਗੁਰਮੁਖ ਵਸੈ ਮਨ ਆਏ, ਨਾਨਕ ਜੋ ਗੁਰ ਸੇਵੇ ਆਪਣਾ, ਹਉ ਤਿਨ ਬਲਿਹਾਰੈ ਜਾਓ, ਇਸ ਜਗ ਮਹ ਨਾਮ ਅਲੱਭ ਹੈ, ਗੁਰਮੁਖ ਵਸੈ ਮਨ ਆਏ, ਨਾਨਕ ਜੋ ਗੁਰ ਸੇਵੇ ਆਪਣਾ, ਹਉ ਤਿਨ ਬਲਿਹਾਰੈ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਿਖਿਅਤ ਸੋਹੀਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ। ਸਿਖਿਅਤ ਸੋ ਸਿਰ ਜਾਲ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕਉ, ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਪਤਿਤ ਪਾਵਨ ਭਗਤ ਵਸ਼ਲ ਰੱਬੀ ਗਿਆਨ ਦੇ ਸਾਗਰ, ਦੈਵੀ ਗੁਣਾਂ ਦੇ ਮੁਜੱਸਮੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਵੇ ਸੁਭਾਏ ਮਾਨ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਦੇਸ਼ ਵਿਦੇਸ਼ ਅਤੇ ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੁੜ ਬੈਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ, ਜੋ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਦੀਨ ਦੁਨੀ ਦੇ ਥੰਮ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਸੋਰਠ ਰਾਗ ਦੀ ਵਾਰ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 644 'ਤੇ ਅਤੇ 645 'ਤੇ ਸ਼ੋਭਨੀਕ ਹਨ। ਵਾਰਾਂ ਦਾ ਮੂਲ ਰੂਪ ਪੌੜੀਆਂ ਨੇ, ਇਸ ਕਰਕੇ ਭਾਵੇਂ 29 ਪੌੜੀਆਂ ਦੇ ਉੱਪਰ ਦੋ ਦੋ ਸ਼ਲੋਕ ਹਨ। ਸਤਿਗੁਰੂ ਗੁਰੂ ਅਮਰਦਾਸ ਜੀ ਦੇ 48 ਸ਼ਲੋਕ ਨੇ, 7 ਸ਼ਲੋਕ ਸ਼੍ਰੀ ਗੁਰੂ ਰਾਮਦਾਸ ਜੀ ਦੇ, 2 ਗੁਰੂ ਨਾਨਕ ਸਾਹਿਬ ਅਤੇ 1 ਗੁਰੂ ਅੰਗਦ ਦੇਵ ਸਾਹਿਬ ਜੀ ਦਾ। ਇਵੇਂ ਸ਼ਲੋਕਾਂ ਦੀ ਗਿਣਤੀ 58 ਹੈ। 29 ਦੀਆਂ 29 ਪੌੜੀਆਂ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਣ ਕਰਕੇ ਇਹ ਵਾਰ ਗੁਰੂ ਰਾਮਦਾਸ ਜੀ ਦੀ ਹੈ। ਜੋ ਪੌੜੀਆਂ ਵਿੱਚ ਭਾਵ ਨੇ ਉਹਦੀ ਵਿਆਖਿਆ ਕਰਦੇ ਹੋਏ ਜਿਹੜੇ ਸ਼ਲੋਕ ਨੇ, ਜਿਵੇਂ ਇਸ ਪੌੜੀ ਤੋਂ ਪਹਿਲਾਂ ਵੀ 2 ਸ਼ਲੋਕ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਸੁਸ਼ੋਭਿਤ ਹਨ, ਅਤੇ ਪੌੜੀ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। 6ਵੀਂ ਪੌੜੀ ਜਿਸ ਵਿੱਚ ਧੰਨ ਧੰਨ ਗੁਰੂ ਰਾਮਦਾਸ ਜੀ ਨੇ ਦੁਨੀਆ ਦਾ ਜੋ ਮੋਹ ਮਾਇਆ ਦਾ ਰੰਗ ਹੈ, ਰਾਜ ਭਾਗ ਦੇ ਜਿਹੜੇ ਸੁੱਖ ਨੇ, ਹੰਕਾਰ ਹੈ, ਇਹਨਾਂ ਨੂੰ ਕੇਵਲ ਛਿੰਨ ਭੰਗਰ 4 ਕੁ ਦਿਨਾਂ ਦੇ ਹੋਣ ਵਾਲੇ ਦੱਸਿਆ। ਸਦੀਵੀ ਰੰਗ ਤਾਂ ਉਦੋਂ ਹੀ ਲੱਗਦਾ ਜਦੋਂ ਅਸੀਂ ਆਤਮਕ ਤੌਰ 'ਤੇ ਪਰਮੇਸ਼ੁਰ ਦੇ ਨਾਮ ਵਿੱਚ ਗੁਰੂ ਦੀ ਸੇਵਾ ਦੇ ਰੰਗ ਵਿੱਚ ਰੰਗੇ ਜਾਂਦੇ ਹਾਂ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਕਿ ਜਿਸ ਸੇਵਾ ਰਾਹੀਂ, ਜਿਸ ਸਿਮਰ ਰਾਹੀਂ ਇਹ ਰੰਗ ਲੱਗਦਾ, ਉਹ ਸਤਿਗੁਰੂ ਦੀ ਸੇਵਾ ਅਤੇ ਹਰੀ ਪਰਮਾਤਮਾ ਦਾ ਜੋ ਸਿਮਰਨ ਹੈ ਉਹ ਨਿਫਲ ਜਾਣ ਵਾਲਾ ਨਹੀਂ, ਸਦਾ ਫਲ ਦੇਣ ਵਾਲਾ ਹੈ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਸਾਰੇ ਮਨ ਬਿਰਤੀਆਂ ਨੂੰ ਕਰੀਏ ਇਕਾਗਰ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੀਏ। ਸਾਰੇ ਇਸ ਤਰ੍ਹਾਂ ਅਨੁਭਵ ਕਰੀਏ ਕਿ ਸਾਡਾ ਸੀਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਰੂਪੀ ਚਰਨਾਂ 'ਤੇ ਟਿਕਿਆ ਹੋਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗਿਆਨ ਰੂਪੀ ਹੱਥ ਸਾਡੇ ਸਾਰਿਆਂ ਦੇ ਸਿਰਾਂ 'ਤੇ ਟਿਕੇ ਨੇ। ਫਿਰ ਅਸੀਂ ਪਖੰਡਵਾਦ ਤੋਂ, ਦੇਹਧਾਰੀਆਂ ਦੇ ਚੁੰਗਲ ਵਿੱਚੋਂ ਵੀ ਆਪਣੇ ਆਪ ਨੂੰ ਬਚਾ ਕੇ ਜਾਗਤ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 'ਤੇ ਵਿਸ਼ਵਾਸ ਕਰਦੇ ਹੋਏ ਆਪਣਾ ਇਸ਼ਟ ਦੇਵ ਮੁਕਤੀ ਦਾ ਦਾਤਾ ਮੰਨ ਕੇ ਲੋਕ ਅਤੇ ਪਰਲੋਕ ਸਵਾਰ ਲਵਾਂਗੇ। ਗੁਰੂ ਫਤਿਹ ਸਾਰੇ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦਾ ਸਰੀਰਕ ਅਤੇ ਆਤਮਿਕ ਜੀਵਨ ਦੋਵੇਂ ਸਫਲ ਹੋ ਸਕਣ, ਸਤਿਗੁਰਾਂ ਨੇ ਤਰੁੱਠ ਕੇ ਸਾਨੂੰ ਸਿਮਰਨ ਅਤੇ ਸੇਵਾ ਦੀ ਦਾਤ ਬਖਸ਼ਿਸ਼ ਕੀਤੀ ਹੈ। ਗੱਲ ਜਦੋਂ ਸਿਮਰਨ ਦੀ ਚੱਲੇਗੀ, ਬੰਦਗੀ ਦੀ ਚੱਲੇਗੀ, ਇਬਾਦਤ ਦੀ ਚੱਲੇਗੀ, ਉੱਥੇ ਸਤਿਗੁਰਾਂ ਨੇ ਸਪਸ਼ਟ ਕੀਤਾ ਕਿ ਬੰਦਗੀ ਕੇਵਲ ਇੱਕ ਰੱਬ ਦੀ ਕਰਨੀ ਹੈ। ਸੇਵਾ ਦਾ ਜਦੋਂ ਸੰਕਲਪ ਦਿੱਤਾ, ਸੇਵਾ ਜਿੱਥੇ ਸਤਿਗੁਰੂ ਦੀ ਹੈ, ਸੰਗਤ ਦੀ ਹੈ, ਗੁਰਸਿੱਖਾਂ ਦੀ ਹੈ, ਉੱਥੇ ਸੇਵਾ ਮਨੁੱਖਤਾ ਦੀ ਵੀ ਕਰਨ ਵਾਸਤੇ ਸਤਿਗੁਰਾਂ ਨੇ ਪ੍ਰੇਰਿਤ ਕੀਤਾ। ਇੰਜ ਕਹਿ ਲਈਏ ਕਿ ਬੰਦਗੀ ਕੇਵਲ ਰੱਬ ਦੀ ਅਤੇ ਸੇਵਾ ਸਭ ਦੀ, ਭਾਵੇਂ ਕੋਈ ਆਪਣਾ ਹੈ, ਭਾਵੇਂ ਕੋਈ ਪਰਾਇਆ ਹੈ। ਸਤਿਗੁਰੂ ਜੀ ਨੇ ਆਪ ਸਮਰੱਥ ਹੁੰਦਿਆਂ ਵੀ ਮਨੁੱਖਤਾ ਦੇ ਭਲੇ ਹਿੱਤ ਅਰਬ ਦੇ ਮਾਰੂਥਲਾਂ ਵਿੱਚ, ਸ਼ਮੇਰ ਪਰਬਤ ਦੀਆਂ ਚੋਟੀਆਂ 'ਤੇ ਅਤੇ ਵੱਖ ਵੱਖ ਥਾਵਾਂ 'ਤੇ ਜਾ ਕਰਕੇ ਜਿਹੜੇ ਲੋਕ ਔਜੜੇ ਕੁਰਾਏ ਪਏ ਹੋਏ ਸਨ ਉਹਨਾਂ ਨੂੰ ਸੱਚ ਦਾ ਮਾਰਗ ਦੱਸਿਆ। ਇਹਨੂੰ ਵੀ ਭਾਈ ਗੁਰਦਾਸ ਜੀ ਨੇ ਬਹੁਤ ਵੱਡੀ ਘਾਲ, ਸੇਵਾ ਅਤੇ ਤਪੱਸਿਆ ਦੱਸਿਆ। ਰੇਤ ਅੱਕ ਅਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡਾ ਭਾਗ ਹਰ ਸਿਉਂ ਬਣ ਆਈ। ਜਗਤ ਗੁਰੂ ਨਾਨਕ ਸਾਹਿਬ ਜੀ ਨੇ ਦਸਾਂ ਜਾਮਿਆਂ ਵਿੱਚ ਹੀ, ਜਿੱਥੇ ਗੁਰੂ ਦਰ 'ਤੇ ਰਹਿ ਕੇ ਸੇਵਾ ਕਰਦਿਆਂ ਸਿੱਖ ਤੋਂ ਗੁਰੂ ਤੱਕ ਦਾ ਅਤੇ ਗੁਰੂ ਤੋਂ ਪਰਮੇਸ਼ਰ ਤੱਕ ਦਾ ਸਫ਼ਰ ਤੈਅ ਕੀਤਾ। ਉੱਥੇ ਸਤਿਗੁਰਾਂ ਨੇ ਸੰਗਤ ਦੀ ਸੇਵਾ ਵਾਸਤੇ ਵੀ ਆਪ ਵਿਧਾਨ, ਆਪ ਵਿਧੀ, ਮਰਿਆਦਾ ਸਥਾਪਿਤ ਕੀਤੀ। ਸਿੱਖਾਂ ਨੂੰ ਵੀ ਪ੍ਰੇਰਿਤ ਕੀਤਾ ਕਿ ਹੱਥੀਂ ਲੰਗਰ ਵਰਤਾਉਣ ਦੀ, ਪਕਾਉਣ ਦੀ ਸੇਵਾ ਕਰਨੀ ਹੈ, ਝਾੜੂ ਫੇਰਨ ਦੀ, ਜੋੜਿਆਂ ਦੀ ਸੇਵਾ। ਜਦੋਂ ਵੀ ਗੁਰੂ ਕਾ ਸਿੱਖ ਸੇਵਾ ਵਿੱਚ ਲੱਗਦਾ ਤਾਂ ਉਹ ਇਹ ਨਹੀਂ ਵੇਖਦਾ ਕਿ ਮੈਂ ਜਿਹਦੇ ਜੂਠੇ ਬਰਤਨ ਚੁੱਕ ਰਿਹਾ ਉਹ ਮੇਰਾ ਕੋਈ ਆਪਣਾ ਸਿੱਖ ਭਰਾ ਹੈ ਜਾਂ ਕੋਈ ਗੈਰ ਸਿੱਖ ਹੈ, ਜਿਹਦੇ ਮੈਂ ਜੋੜੇ ਸਾਫ਼ ਕਰ ਰਿਹਾ ਹਾਂ ਉਹ ਮੇਰਾ ਆਪਣਾ ਹੈ ਜਾਂ ਕੋਈ ਪਰਾਇਆ ਹੈ। ਇੱਥੇ ਤੱਕ ਕਿ ਸਤਿਗੁਰਾਂ ਨੇ ਮਨੁੱਖਤਾ ਦੀ ਸੇਵਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਜਦੋਂ ਲਾਹੌਰ ਦੀ ਧਰਤੀ 'ਤੇ ਮਹਾਂਮਾਰੀ ਫੈਲੀ, ਗੁਰੂ ਅਰਜਨ ਦੇਵ ਜੀ ਨੇ ਰੋਗੀਆਂ ਦੇ ਉਪਚਾਰ ਵਾਸਤੇ ਜਿਹੜੇ ਚੜ੍ਹਾਈ ਕਰ ਗਏ ਸਨ ਉਹਨਾਂ ਦੇ ਸੰਸਕਾਰ ਵਾਸਤੇ ਯੋਗ ਪ੍ਰਬੰਧ ਆਪਣੇ ਹੱਥੀਂ ਕਰਵਾਇਆ। ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ 6-6 ਹਰਟਾਂ ਵਾਲੇ ਖੂਹ ਲਗਵਾਏ। ਵਾਤਾਵਰਨ ਦੀ ਸ਼ੁੱਧਤਾ ਵਾਸਤੇ ਕੀਰਤਪੁਰ ਸਾਹਿਬ ਦੀ ਧਰਤੀ 'ਤੇ 9 ਲੱਖਾਂ ਬਾਗ ਲਗਾਉਣਾ, ਕੋੜੀ ਘਰ, ਦਵਾਖਾਨੇ ਖੋਲ੍ਹਣੇ, ਮਨੁੱਖਤਾ ਦੇ ਭਲੇ ਹਿੱਤ ਆਪਣੇ ਹੱਥੀਂ ਵਸਾਏ ਹੋਏ ਨਗਰ, ਕਿਲ੍ਹੇ ਛੱਡ ਦੇਣੇ, ਸਰਬੰਸ ਤੱਕ ਕੁਰਬਾਨ ਕਰ ਦੇਣਾ, ਇਹ ਇੱਕ ਬਹੁਤ ਵੱਡੀ ਸੇਵਾ ਸੀ। ਇਸ ਕਰਕੇ ਸਤਿਗੁਰੂ ਦੇ ਦਰ 'ਤੇ ਆਉਣ ਵਾਲਾ ਜਦੋਂ ਸੇਵਾ ਦੇ ਵਿੱਚ ਜੁੜਦਾ ਅਤੇ ਉਹਨੂੰ ਇੱਕ ਵਿਸ਼ਵਾਸ ਆਉਂਦਾ ਕਿ ਮੇਰੇ ਸਤਿਗੁਰੂ ਦੇ ਹੁਕਮ ਮੁਤਾਬਕ, ਗੁਰੂ ਦੀ ਆਗਿਆ ਵਿੱਚ ਚੱਲ ਕੇ ਜਿਹੜੀ ਸੇਵਾ ਕੀਤੀ ਜਾਂਦੀ ਹੈ ਉਹ ਕਦੇ ਨਿਫਲ ਨਹੀਂ ਜਾਂਦੀ, ਬਲਕਿ ਉਹ ਫਲ ਦੇਣ ਵਾਲੀ ਹੈ। ਧੰਨ ਗੁਰੂ ਅਮਰਦਾਸ ਜੀ ਜਦੋਂ ਗੁਰੂ ਅੰਗਦ ਦੇਵ ਜੀ ਦੇ ਦਰ 'ਤੇ ਸੇਵਾ ਕਰਦੇ ਨੇ, ਵੇਖੋ ਰਿਸ਼ਤਾ ਕੁੜਮਾਚਾਰੀ ਵਾਲਾ ਹੈ। ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸਪੁੱਤਰੀ ਬੀਬੀ ਅਮਰੋ ਗੁਰੂ ਅਮਰਦਾਸ ਜੀ ਦੇ ਭਤੀਜੇ ਨੂੰ ਵਿਆਹੇ ਹੋਏ ਸਨ। ਐਵੇਂ ਰਿਸ਼ਤੇ ਵਿੱਚੋਂ ਕੁੜਮਾਚਾਰੀ ਦਾ ਜਿਹੜਾ ਰਿਸ਼ਤਾ ਉਹ ਸਾਡੇ ਸਾਹਮਣੇ ਆਉਂਦਾ, ਪਰ ਫਿਰ ਵੀ ਜਦੋਂ 20 ਵਾਰ ਤੀਰਥਾਂ ਦੀ ਯਾਤਰਾ ਕਰਕੇ ਵੀ ਮਨ ਦਾ ਟਿਕਾ ਨਾ ਮਿਲਿਆ। ਅੱਜ ਵੀ ਸਿੱਖੀ ਸਮੱਸਿਆ ਇਹੀ ਹੈ ਨਾ ਕਿ ਅਸੀਂ ਸੇਵਾ ਕਰਨ ਲਈ ਤਿਆਰ ਹਾਂ, ਲੰਗਰ ਲਾਉਣ ਲਈ ਤਿਆਰ ਹਾਂ, ਜੋੜ ਮੇਲਿਆਂ 'ਤੇ ਜਾਣ ਲਈ ਤਿਆਰ ਹਾਂ, ਪਰ ਸਿੱਖੀ ਧਾਰਨ ਕਰਨ ਲਈ ਤਿਆਰ ਨਹੀਂ, ਗੁਰੂ ਦੀ ਗੱਲ ਮੰਨਣ ਲਈ ਤਿਆਰ ਨਹੀਂ। ਗੁਰੂ ਅਮਰਦਾਸ ਜੀ ਦਾ ਪ੍ਰੈਕਟੀਕਲ ਜੀਵਨ ਹੈ ਕਿ 20 ਵਾਰ ਗੰਗਾ ਦਾ ਇਸ਼ਨਾਨ ਕਰਨ ਵਾਸਤੇ ਗਏ ਪਰ ਮਨ ਦਾ ਟਿਕਾ ਨਾ ਮਿਲਿਆ। ਅਤੇ ਜਦੋਂ ਬੀਬੀ ਅਮਰੋ ਨੇ ਪ੍ਰੇਰਨਾ ਕੀਤੀ, ਅੰਮ੍ਰਿਤ ਵੇਲੇ ਉੱਠ ਕੇ ਦੁੱਧ ਰਿੜਕਿਆ, ਗੁਰੂ ਕੀ ਬਾਣੀ ਦਾ ਸ਼ਬਦ ਪੜਿਆ, ਉਹ ਬਚਨ ਸੁਣ ਕੇ ਬਾਬਾ ਅਮਰਦਾਸ ਜੀ ਬੀਬੀ ਅਮਰੋ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਦੇ ਦਰ 'ਤੇ ਆਏ ਅਤੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਕੇ ਉਹਨਾਂ ਦੀ ਸੇਵਾ ਕਰਕੇ ਅੰਦਰ ਦਾ ਟਿਕਾ ਵੀ ਮਿਲਿਆ ਔਰ ਜਦੋਂ ਅੰਦਰ ਆਨੰਦ ਪੈਦਾ ਹੋਇਆ ਅਤੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਸਪਸ਼ਟ ਕੀਤਾ ਕਿ 68 ਤੀਰਥ ਗੁਰ ਸ਼ਬਦ ਦਿਖਾਏ ਤਿੱਤ ਨਾਤੈ ਮਲ ਜਾਈ, ਕਿ ਜਿਹੜੀ ਮੈਲ 20 ਵਾਰ ਗੰਗਾ ਦਾ ਇਸ਼ਨਾਨ ਕਰਕੇ ਵੀ ਨਹੀਂ ਸੀ ਉਤਰੀ, ਜਿਹੜਾ ਟਿਕਾ ਤੀਰਥਾਂ 'ਤੇ ਭਟਕਣ ਤੋਂ ਬਾਅਦ ਵੀ ਨਹੀਂ ਸੀ ਮਿਲਿਆ, ਉਹ ਤਾਂ ਗੁਰੂ ਅੰਗਦ ਦੇਵ ਜੀ ਦਾ ਦਰਸ਼ਨ ਕਰਕੇ, ਉਹਨਾਂ ਦੇ ਹੁਕਮ ਰਜਾਈ ਚੱਲ ਕੇ, ਉਹਨਾਂ ਦੀ ਸੇਵਾ ਕਰਕੇ ਉਹ ਆਨੰਦ ਮਿਲ ਗਿਆ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਤਾਂ ਹੀ ਕਿਹਾ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਹੇ ਮੇਰੇ ਮਨਾ ਸਦਾ ਤੂੰ ਪਰਮਾਤਮਾ ਨਾਲ ਜੁੜਿਆ ਰਹੋ, ਅਤੇ ਜੇ ਮਨ ਨੂੰ ਪਰਮਾਤਮਾ ਨਾਲ ਜੋੜ ਦੇਵਾਂਗੇ ਤਾਂ ਮਨ ਹੋਰ ਥਾਵਾਂ 'ਤੇ ਨਹੀਂ ਜੁੜੇਗਾ। ਇਸ ਕਰਕੇ ਰਿਸ਼ਤਾ ਭਾਵੇਂ ਕੁੜਮਾਚਾਰੀ ਦਾ ਹੈ, 62 ਸਾਲ ਦੀ ਉਮਰ ਵਿੱਚ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ ਨੇ, ਇਵੇਂ ਸੱਤਵਾਂ ਦਹਾਕਾ ਸ਼ੁਰੂ ਹੋ ਚੁੱਕਾ। ਕੁੜਮਾਚਾਰੀ ਦਾ ਰਿਸ਼ਤਾ ਵੀ ਹੈ, ਸਰੀਰ ਬਜ਼ੁਰਗ ਵੀ ਹੈ, ਫਿਰ ਵੀ ਤਿਸ ਗੁਰ ਕੇ ਗਿਰੇ ਢੋਵੋਂ ਪਾਣੀ। ਬਿਆਸ ਦਰਿਆ ਤੋਂ ਅੰਮ੍ਰਿਤ ਵੇਲੇ ਸਿਰ 'ਤੇ ਪਾਣੀ ਦੀ ਗਾਗਰ ਭਰ ਕੇ ਪੈਦਲ ਚੱਲ ਕੇ ਆਉਣਾ ਅਤੇ ਆ ਕੇ ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਾਉਣ ਦੀ ਸੇਵਾ ਕਰਨੀ 12 ਸਾਲ ਜਦੋਂ ਬਤੀਤ ਹੋਏ, ਹਰ ਸਾਲ ਬਾਅਦ ਗੁਰੂ ਅੰਗਦ ਦੇਵ ਜੀ ਸੇਵਾ ਤੋਂ ਪ੍ਰਸੰਨ ਹੋ ਕੇ ਇੱਕ ਸਿਰੋ ਪਾਓ ਦਸਤਾਰ ਦੇ ਰੂਪ ਵਿੱਚ ਬਖਸ਼ਿਸ਼ ਕਰਦੇ, ਜੋ ਬਾਬਾ ਅਮਰਦਾਸ ਜੀ ਆਪਣੇ ਸੀਸ 'ਤੇ ਸਜਾ ਲੈਂਦੇ ਸਨ। 12 ਸਾਲ ਜਦੋਂ ਸੇਵਾ ਕੀਤੀ, ਘਾਲ ਸੇਵਾ ਥਾਂ ਪਈ, ਕਿਉਂਕਿ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਖਸੰਭਲ ਭੰਨੇ। ਗੁਰੂ ਦੀ ਸੇਵਾ ਜਦੋਂ ਚਿੱਤ ਲਾ ਕੇ ਕੀਤੀ ਜਾਵੇ ਤਾਂ ਸੱਚਮੁੱਚ ਜੀਵਨ ਵਿੱਚੋਂ ਪਾਪ ਵੀ ਦੂਰ ਹੁੰਦੇ ਨੇ, ਮੈਲ ਵੀ ਲੱਥਦੀ ਹੈ ਅਤੇ ਮਨ ਇਸ਼ਤ ਫਲ ਜਿਹੜੇ ਨੇ ਉਹ ਪ੍ਰਾਪਤ ਹੁੰਦੇ ਨੇ। ਗੁਰ ਸੇਵਾ 'ਤੇ ਸੁੱਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਸੇਵਾ ਕਰਨੀ ਕਿਵੇਂ ਆ? 2 ਉਦਾਹਰਨਾਂ ਦਿੱਤੀਆਂ ਗੁਰੂ ਅਮਰਦਾਸ ਜੀ ਨੇ ਕਿ ਇੱਕ ਤਾਂ ਜਦੋਂ ਹਾਥੀ ਮਹਾਵਤ ਦੇ ਅਨੁਸਾਰੀ ਹੋ ਜਾਂਦਾ, ਮਹਾਵਤ ਕੁੰਡੇ ਦੀ ਸੱਟ ਮਾਰਦਾ, ਜਿੱਧਰ ਨੂੰ ਮੋੜਨਾ ਚਾਹੁੰਦਾ ਹਾਥੀ ਉੱਧਰ ਨੂੰ ਮੁੜ ਜਾਂਦਾ। ਦੂਸਰਾ ਜਿਵੇਂ ਇੱਕ ਲੋਹੇ ਦਾ ਟੁਕੜਾ ਜ਼ਮੀਨ ਵਿੱਚ ਗੱਡ ਕੇ ਉਹਦੇ ਉੱਪਰ ਗਰਮ ਕੀਤੇ ਹੋਏ ਲੋਹੇ ਨੂੰ ਰੱਖ ਕੇ ਜਦੋਂ ਇੱਕ ਲੁਹਾਰ ਵਦਾਨ ਦੀ ਸੱਟ ਮਾਰਦਾ, ਜਿੱਧਰ ਨੂੰ ਮੋੜਨਾ ਚਾਹੇ ਲੋਹਾ ਮੁੜ ਜਾਂਦਾ। ਜੇ ਇਵੇਂ ਆਪਾਂ ਗੁਰੂ ਨੇ ਜੋ ਬਾਣੀ ਵਿੱਚ ਕਿਹਾ, ਜੇ ਕਿਹਾ ਨਸ਼ੇ ਨਹੀਂ ਪੀਣੇ ਤਾਂ ਸੱਚਮੁੱਚ ਨਹੀਂ ਪੀਣੇ, ਜੇ ਕਿਹਾ ਕਿ ਰੱਖੜੀਆਂ ਨਹੀਂ ਬੰਨਣੀਆਂ ਤਾਂ ਸੱਚਮੁੱਚ ਨਹੀਂ ਬੰਨਣੀਆਂ, ਜੇ ਗੁਰੂ ਨੇ ਕਿਹਾ ਵਰਤ ਨਹੀਂ ਰੱਖਣੇ ਤਾਂ ਨਹੀਂ ਰੱਖਣੇ, ਜੇ ਕਿਹਾ ਸ਼ਰਾਧ ਨਹੀਂ ਕਰਨੇ ਤਾਂ ਨਹੀਂ ਕਰਨੇ, ਜੇ ਕਿਹਾ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ। ਸਿੱਖ ਨੇ ਕਦੇ ਵੀ ਦੁਬਦਾ ਵਿੱਚ ਨਹੀਂ ਪੈਣਾ, ਕਦੇ ਮੜੀਆਂ ਮਸਾਣਾਂ ਦੀ, ਜਠੇਰਿਆਂ ਦੀ ਜਾਂ ਅਲਪ ਸ਼ਕਤੀਆਂ ਦੀ ਪੂਜਾ ਵੱਲ ਨਹੀਂ ਤੁਰਨਾ। ਜਦੋਂ ਇਵੇਂ ਅਸੀਂ ਗੁਰੂ ਦੀ ਗੱਲ ਮੰਨ ਲਵਾਂਗੇ ਤਾਂ ਸਾਡੀ ਕੀਤੀ ਹੋਈ ਜਿਹੜੀ ਸੇਵਾ ਹੈ ਉਹ ਥਾਂ ਪਵੇਗੀ। ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗੱਲ ਤਾਂ ਆਗਿਆ ਦੀ ਆ, ਭਾਈ ਗੁਰਦਾਸ ਜੀ ਕਹਿੰਦੇ ਨੇ ਤੈਸੇ ਗੁਰ ਸਿੱਖ ਸੇਵਾ ਭਾਏ, ਪ੍ਰਾਨ ਪੂਜਾ ਕਰੇ ਸਿੱਖ, ਸਰਬ ਨਿਧਾਨ ਅਗਰ ਭਾਗ ਲਿਵਲਾਵਈ। ਜਿਹੜਾ ਸਿੱਖ ਗੁਰੂ ਦੀ ਆਗਿਆ ਦਾ ਪਾਲਣ ਕਰਦਾ, ਜਿਵੇਂ ਗੁਰੂ ਅਮਰਦਾਸ ਜੀ ਦੇ ਬਚਨ ਨੇ, ਹਸਤੀ ਸਿਰ ਜਿਉਂ ਅੰਕਸ ਹੈ, ਐਹਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਪੀ ਸੇਵ ਕਰੇ, ਇਉਂ ਗੁਰਮੁਖ ਆਪ ਨਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਇੱਕ ਪਾਸੇ ਸਾਰੀ ਸ੍ਰਿਸ਼ਟੀ ਦਾ ਕਿਸੇ ਕੋਲ ਰਾਜ ਹੋਵੇ ਤਾਂ ਸਾਹਿਬ ਕਹਿੰਦੇ ਨੇ ਬਿਨਾਂ ਸੰਤੋਖ ਨਹੀਂ ਕੋਈ ਰਾਜੈ। ਜੇ ਉਹਦੀ ਜ਼ਿੰਦਗੀ ਵਿੱਚ ਸੰਤੋਖ ਨਹੀਂ ਤਾਂ ਉਹ ਭੁੱਖਾ ਹੀ ਰਹਿੰਦਾ। ਸਾਰੀ ਸ੍ਰਿਸ਼ਟੀ ਦਾ ਕਿਸੇ ਨੂੰ ਰਾਜ ਵੀ ਦੇ ਦਿਓ ਅਤੇ ਫਿਰ ਵੀ ਉਹਦੇ ਅੰਦਰ ਸੁੱਖ ਨਹੀਂ, ਕਿਉਂਕਿ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਦੂਜੇ ਪਾਸੇ ਸਧਾਰਨ ਜੇ ਕੱਪੜੇ, ਸਧਾਰਨ ਜਿਹਾ ਜੀਵਨ ਹੋਵੇ, ਪਰ ਜਦੋਂ ਗੁਰੂ ਦੀ ਸੇਵਾ ਅਤੇ ਸਿਮਰਨ ਵਿੱਚ ਜੁੜ ਜਾਈਏ, ਜਿਹੜਾ ਅੰਦਰ ਸੁੱਖ ਪੈਦਾ ਹੁੰਦਾ ਉਹ ਤਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਇੱਕ ਪਾਸੇ ਸ੍ਰਿਸ਼ਟੀ ਦਾ ਰਾਜ ਅਤੇ ਫਿਰ ਵੀ ਭੁੱਖ, ਅਤੇ ਦੂਸਰੇ ਪਾਸੇ ਨਗਨ ਫਿਰਤ ਰੰਗ ਏਕ ਕੇ। ਜੇ ਕਿਤੇ ਦੁਨਿਆਵੀ ਤੌਰ 'ਤੇ ਅੰਦਰੋਂ ਅਸੀਂ ਪ੍ਰਭੂ ਨਾਲ ਜੁੜ ਜਾਈਏ, ਗੁਰੂ ਦੀ ਸੇਵਾ ਵਿੱਚ ਲੱਗ ਜਾਈਏ, ਅਤੇ ਜਿਹੜਾ ਅੰਦਰ ਸੁੱਖ ਪੈਦਾ ਹੁੰਦਾ ਉਹ ਸੁੱਖ ਕਿਸੇ ਰਾਜੇ ਕੋਲ ਵੀ ਨਹੀਂ, ਕਿਸੇ ਬਾਦਸ਼ਾਹ ਕੋਲ ਵੀ ਨਹੀਂ, ਕਿਸੇ ਵਜ਼ੀਰ ਅਮੀਰ ਦੇ ਕੋਲ ਵੀ ਨਹੀਂ। ਧੰਨ ਗੁਰੂ ਅਮਰਦਾਸ ਜੀ ਨੇ ਸਾਨੂੰ ਇਹ ਜੁਗਤੀ ਦੱਸੀ ਹੈ। ਅਤੇ ਜਦੋਂ 12 ਸਾਲ ਬਤੀਤ ਹੋਏ, ਸਤਿਗੁਰੂ ਗੁਰੂ ਅਮਰਦਾਸ ਜੀ ਇੱਕ ਦਿਨ ਜਦੋਂ ਸਿਰ 'ਤੇ ਗਾਗਰ ਚੁੱਕ ਕੇ, ਬੜਾ ਮੀਂਹ ਹਨੇਰੀ ਚੱਲ ਰਿਹਾ ਸੀ, ਆ ਰਹੇ ਸੀ ਗੁਰੂ ਅੰਗਦ ਦੇਵ ਜੀ ਵਾਸਤੇ ਜਲ ਲੈ ਕੇ, ਰਸਤੇ ਵਿੱਚ ਇੱਕ ਜੁਲਾਏ ਦੀ ਖੱਡੀ ਜਿੱਥੇ ਇੱਕ ਕਿੱਲੀ ਨਾਲ ਠੇਡਾ ਲੱਗਣ ਦੇ ਬਾਅਦ ਡਿੱਗ ਪਏ। ਡਿੱਗਣ ਦੀ ਜਦੋਂ ਆਵਾਜ਼ ਆਈ ਤਾਂ ਜੁਲਾਹਾ ਅਤੇ ਜੁਲਾਈ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਇਸ ਵੇਲੇ ਕੌਣ ਹੋ ਸਕਦਾ, ਅਤੇ ਅੱਗੋਂ ਆਵਾਜ਼ ਆਈ ਕਹਿਣ ਲੱਗੇ ਜੀ ਇੱਕੋ ਹੀ ਤਾਂ ਹੈ ਅਮਰੂ ਨਥਾਵਾਂ ਜਿਹਨੂੰ ਥਾਂ ਕੋਈ ਨਹੀਂ, ਜੋ ਕੁੜਮਾਂ ਦੇ ਘਰ ਗਾਗਰ ਢੋਣ ਦੀ ਸੇਵਾ ਕਰਦਾ। ਬਾਬਾ ਅਮਰਦਾਸ ਜੀ ਨੇ ਜਦੋਂ ਇਹ ਸੁਣਿਆ ਆ ਕੇ ਗੁਰੂ ਅੰਗਦ ਦੇਵ ਜੀ ਦੇ ਦਰ 'ਤੇ ਪੁੱਜੇ। ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਘੁੱਟ ਕੇ ਗਲਵੱਕੜੀ ਵਿੱਚ ਲਿਆ, ਕਹਿਣ ਲੱਗੇ ਸਤਿਗੁਰੂ ਜੀ ਅੱਜ ਮੈਂ ਡਿੱਗ ਪਿਆ। ਅਤੇ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਪੁਰਖਾ ਮੈਂ ਉਡੀਕ ਰਿਹਾ ਸਾਂ, ਤੂੰ ਕਦੋਂ ਡਿੱਗੇ ਅਤੇ ਤੈਨੂੰ ਚੁੱਕ ਕੇ ਮੈਂ ਗੁਰੂ ਨਾਨਕ ਦੇ ਤਖ਼ਤ 'ਤੇ ਸੁਸ਼ੋਭਿਤ ਕਰਾਂ, ਕਿਉਂਕਿ ਜਿਹੜੇ ਡਿੱਗਦੇ ਨਹੀਂ ਉਹਨਾਂ ਨੂੰ ਸੰਭਲਣ ਦੀ ਜਾਚ ਨਹੀਂ ਆਉਂਦੀ। ਤੂੰ ਡਿੱਗਿਆ ਨਹੀਂ, ਤੂੰ ਤਾਂ ਸ਼ਮੇਰ ਪਰਬਤ ਵਰਗਾ ਬਣ ਗਿਆ, ਕਿਉਂਕਿ ਕਿਹਾ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਣ ਝੱਖੜ ਵਾਓ ਨਾ ਡੋਲਈ ਪਰਬਤ ਮੇਰਾਣ। ਕਹਿਣ ਲੱਗੇ ਜੀ ਮੈਨੂੰ ਅੱਜ ਵੀ ਜੁਲਾਹੀ ਅਤੇ ਜੁਲਾਹੇ ਨੇ ਅਮਰੂ ਨਥਾਵਾਂ ਕਿਹਾ ਕਿ ਮੈਂ ਅਜੇ ਵੀ ਨਥਾਵਾਂ ਹਾਂ। ਅਤੇ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਨਹੀਂ, ਤੁਮ ਹੋ ਨਥਾਵੇਂ ਕੋ ਥਾਮ, ਨਿਮਾਣੇ ਕੋ ਮਾਣ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਧਰਿਆਂ ਦੀ ਧਰ, ਨਿਆਸਰਿਆਂ ਦੇ ਆਸਰੇ, ਨਿਓਟਿਆਂ ਦੀ ਓਟ। ਕਹਿੰਦੇ ਇਸ ਤਰ੍ਹਾਂ ਦੇ ਅਨੇਕਾਂ ਵਾਰ ਖੁਸ਼ ਹੋ ਕੇ ਗੁਰੂ ਅੰਗਦ ਦੇਵ ਜੀ ਨੇ ਬਖਸ਼ਿਸ਼ ਕੀਤੇ, ਕਿਉਂਕਿ ਸੇਵਾ ਕੀਤੀ ਸੀ ਚਿੱਤ ਲਾ ਕੇ। ਅਤੇ ਚਿੱਤ ਲਾ ਕੇ ਜਦੋਂ ਗੁਰੂ ਦੇ ਹੁਕਮ ਰਜਾਈ ਚੱਲ ਕੇ ਸੇਵਾ ਕੀਤੀ ਅਤੇ ਇਹ ਫਲ ਮਿਲਿਆ ਕਿ ਬਾਬਾ ਅਮਰਦਾਸ ਜੀ ਗੁਰ ਬੈਠਾ ਅਮਰ ਸਰੂਪ ਹੋਏ। ਗੁਰੂ ਅਮਰਦਾਸ ਜੀ ਬਣ ਕੇ ਜਿਹੜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਗੁਰੂ ਜੋਤ ਸੀ, ਉਸ ਦਾਤ ਜੋਤ ਦੇ ਉਹ ਵਾਰਸ ਬਣੇ ਅਤੇ ਸੱਚਮੁੱਚ ਪਰਬਤ ਮੇਰਾਣ ਬਣ ਕੇ, ਸੁਜਾਨ ਪੁਰਖ ਬਣ ਕੇ ਐਸੇ ਵਿਵੇਕਪੂਰਵਕ ਢੰਗ ਦੇ ਨਾਲ ਉਹਨਾਂ ਨੇ ਸਿੱਖ ਜਗਤ ਦੀ ਮਨੁੱਖਤਾ ਦੀ ਅਗਵਾਈ ਕੀਤੀ ਕਿ ਸੱਚਮੁੱਚ ਵੇਖਣ ਵਾਲੇ ਹੈਰਾਨ ਰਹਿ ਗਏ ਕਿ ਟਹਿਲ ਤੋਂ ਮਹਿਲ ਪ੍ਰਾਪਤ ਹੋਈ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਜਿੱਥੇ ਆਪ ਹੱਥੀਂ ਸੇਵਾ ਕੀਤੀ ਉੱਥੇ ਉਹਨਾਂ ਦੇ ਦਰ 'ਤੇ ਭਾਈ ਜੇਠਾ ਜੀ ਨੇ ਸੇਵਾ ਕਰਕੇ ਦੀਨ ਦੁਨੀ ਦੇ ਥੰਮ ਧੰਨ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਵਡਿਆਈ ਪ੍ਰਾਪਤ ਕੀਤੀ। ਅਸੀਂ ਪੜ੍ਹਦੇ ਹਾਂ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵੇ ਜੋਤ ਜਗਾਵੈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੇ ਧਾਰਿਆ। ਆਓ ਜਿਵੇਂ ਧੰਨ ਗੁਰੂ ਅਮਰਦਾਸ ਜੀ ਦੋ ਸ਼ਲੋਕਾਂ ਰਾਹੀਂ ਅਤੇ ਧੰਨ ਗੁਰੂ ਰਾਮਦਾਸ ਜੀ ਪੌੜੀ ਰਾਹੀਂ ਸਾਨੂੰ ਦੁਨੀਆ ਦੇ ਮਾਇਆ ਰੂਪੀ ਕੱਚੇ ਰੰਗ ਤੋਂ ਬਚ ਕੇ ਗੁਰੂ ਦੇ ਪਰਮੇਸ਼ਰ ਦੇ ਬੰਦਗੀ ਅਤੇ ਸੇਵਾ ਦੇ ਰੰਗ ਵਿੱਚ ਰੰਗੇ ਜਾਣ ਦੀ ਪ੍ਰੇਰਨਾ ਕਰ ਰਹੇ ਨੇ। ਆਓ ਪਾਵਨ ਗੁਰ ਸ਼ਬਦ ਦੀ ਵਿਚਾਰ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੀ ਕੋ ਕਰੇ ਚਿਤ ਲਾਏ।
ਸਤਿਗੁਰ ਕੀ ਸੇਵਾ ਸਫਲ ਹੈ, ਮੂਲ ਪਾਠ ਹੈ ਫਲ, ਅਤੇ ਫਲ ਦੇ ਅੱਗੇ ਅਗੇਤਰ ਸੱਸਾ ਲਾ ਦਈਏ ਅਤੇ ਅਰਥ ਹੁੰਦਾ ਫਲ ਸਹਿਤ, ਅਤੇ ਜੇ ਅਗੇਤਰ ਲਾ ਦਈਏ ਨੰਨਾ ਨਿਫਲ ਫਲ ਤੋਂ ਬਿਨਾਂ। ਇਸੇ ਤਰ੍ਹਾਂ ਮੂਲ ਪਾਠ ਹੈ ਰਸ, ਅੱਗੇ ਨੰਨਾ ਲਾ ਦਈਏ ਨਰਸ ਰਸ ਤੋਂ ਬਿਨਾਂ, ਅੱਗੇ ਸੱਸਾ ਲਾ ਦਈਏ ਸਰਸ ਰਸ ਸਹਿਤ। ਜਿਵੇਂ ਆਪਾਂ ਸੰਤ ਸਾਜਨ ਭਏ ਸਰਸੇ, ਭਾਵ ਉਹ ਰਸ ਸਹਿਤ ਹੋ ਜਾਂਦੇ ਨੇ, ਪਰ ਕਈ ਪਖੰਡੀ ਲੋਕ ਗੁਰਬਾਣੀ ਨੂੰ ਜਦੋਂ ਵਿਗਾੜ ਕੇ ਪੇਸ਼ ਕਰਦੇ ਨੇ ਤਾਂ ਉਹ ਇਹਨੂੰ ਕਹਿਣਗੇ ਜੀ ਵੇਖੋ ਬਾਣੀ ਵਿੱਚ ਸਰਸੇ ਸ਼ਹਿਰ ਦਾ ਜ਼ਿਕਰ ਆਇਆ। ਇਹਦੇ ਤੋਂ ਪਤਾ ਲੱਗਦਾ ਵੀ ਉਹ ਲੋਕ ਕਿੰਨੇ ਨਲਾਇਕ ਨੇ, ਵੀ ਬਾਣੀ ਜਿਹੜੀ ਹੈ ਕਿਸੇ ਇੱਕ ਸ਼ਹਿਰ ਦੀ ਨਹੀਂ ਬਲਕਿ ਵਿਆਪਕ ਤੌਰ 'ਤੇ ਗੱਲ ਕਰਦੀ ਹੈ। ਅਤੇ ਇੱਥੇ ਸਰਸੇ ਦਾ ਅਰਥ ਸਰਸਾ ਸ਼ਹਿਰ ਨਹੀਂ ਬਲਕਿ ਰਸ ਸਹਿਤ ਹੈ। ਜਿਵੇਂ ਇੱਥੇ ਪਾਠ ਹੈ ਸਫਲ, ਸਫਲ ਦਾ ਅਰਥ ਹੈ ਫਲ ਸਹਿਤ। ਜਿਹੜਾ ਵੀ ਚਿੱਤ ਲਾ ਕੇ ਧਿਆਨ ਲਾ ਕੇ ਗੁਰੂ ਦੀ ਸੇਵਾ ਕਰਦਾ ਨਾ, ਸਤਿਗੁਰੂ ਕਿਰਪਾ ਕਰਦੇ ਨੇ, ਗੁਰੂ ਦੀ ਸੇਵਾ ਜਿਹੜੀ ਹੈ ਉਹ ਫਲ ਸਹਿਤ ਹੈ, ਨਿਫਲ ਨਹੀਂ ਜਾਂਦੀ, ਕਿਉਂਕਿ ਜਿੱਤੜੇ ਫਲ ਮਨ ਬਾਂਸ਼ੀ ਹੈ ਤਿੱਤੜੇ ਸਤਿਗੁਰ ਪਾਸ। ਕੋਈ ਗੁਰੂ ਅਮਰਦਾਸ ਜੀ ਦੇ ਦਰ 'ਤੇ ਭਾਵਨਾ ਨਾਲ ਸੇਵਾ ਕਰੇ, ਅਤੇ ਭੱਟ ਜੀ ਦੇ ਬਚਨ ਨੇ ਗੁਰ ਅਮਰਦਾਸ ਪਰਸੀਐ ਪੂਹਮ ਪਾਤਕ ਬਿਨਾਸੈ, ਧਰਤੀ ਜਿੱਡੇ ਪਾਪ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਅਸਾਸੈ, ਗੁਰੂ ਅਮਰਦਾਸ ਜੀ ਦੀ ਸੇਵਾ ਕੀਤਿਆਂ ਜਿਹੜਾ ਧਿਆਨ ਵੱਡੇ ਵੱਡੇ ਸਿੱਧ ਜੋਗੀ ਲੋਕ ਲੋਚਦੇ ਨੇ ਉਹ ਧਿਆਨ ਜੁੜ ਜਾਂਦਾ ਪਰਮੇਸ਼ੁਰ ਵਿੱਚ, ਭਾਵ ਗੁਰੂ ਅਮਰਦਾਸ ਜੀ ਨੂੰ ਪਰਸਣ ਨਾਲ, ਉਹਨਾਂ ਦੀ ਸੇਵਾ ਕਰਨ ਦੇ ਨਾਲ। ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁੱਕੈ, ਰੱਬ ਵਿੱਚ ਧਿਆਨ ਜੁੜਦਾ ਅਤੇ ਭਿਆਨਕ ਜਿਹੜਾ ਪੈਂਡਾ ਹੈ ਉਹ ਖਤਮ ਹੋ ਜਾਂਦਾ, ਜਿਹਨੂੰ ਕਿਹਾ ਜਾਂਦਾ ਵੈਤਰਨੀ ਨਦੀ ਜਾਂ ਪੁਰਸ਼ ਲਾਤਕਾ ਪੰਥ ਦੁਹੇਲਾ। ਫਿਰ ਤਾਂ ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ, ਕਿਉਂਕਿ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ। ਜਿਹਨੂੰ ਇਹ ਕਿਹਾ ਗਿਆ ਕਿ 88,000 ਯੋਜਨ ਦਾ ਪੈਂਡਾ, 352,000 ਕਿਲੋਮੀਟਰ, ਕਿਉਂਕਿ ਇੱਕ ਯੋਜਨ ਵਿੱਚ 4 ਕਿਲੋਮੀਟਰ, ਇੰਨਾ ਲੰਮਾ ਪੈਂਡਾ ਮੁੱਕ ਜਾਂਦਾ। ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁੱਕੈ, ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁੱਕੈ। ਕਹਿੰਦੇ ਨਿਰਭਉ ਪ੍ਰਭੂ ਲੱਭ ਜਾਂਦਾ ਅਤੇ ਫਿਰ ਕਿਸੇ ਦੀ ਮੁਥਾਜੀ ਕਰਨ ਦੀ ਲੋੜ ਨਹੀਂ ਪੈਂਦੀ। ਇੱਕ ਬਿਨ ਦੁਗਣ ਜੋ ਤਉ ਰਹਿ, ਕਹਿੰਦੇ ਜੇ ਇੱਕ ਨਾਲ ਜੁੜ ਜਾਈਏ ਜੀਵਨ ਵਿੱਚੋਂ ਦੁਬਧਾ ਖਤਮ ਹੋ ਜਾਵੇ। ਇੱਕ ਬਿਨ ਦੁਗਣ ਜੋ ਤਉ ਰਹਿ, ਫਿਰ ਜਾਸ ਮੰਤਰ ਮਾਨਵੈ ਲੈ। ਜੇ ਕਿਤੇ ਗੁਰੂ ਦੇ ਪਰਮੇਸ਼ੁਰ ਦੇ ਸਿਮਰ ਰੂਪੀ ਮੰਤਰ ਨਾਲ ਜੁੜ ਜਾਈਏ, ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ। ਭੱਟ ਜਾਲਪ ਜੀ ਕਹਿੰਦੇ ਨੇ ਆਹ ਜਿਹੜੇ ਫਲ ਨੇ ਨਾ ਇਹ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚੋਂ ਮਿਲਦੇ ਨੇ। ਗੁਰ ਸੇਵਾ ਕਿੰਗ ਨਾ ਲੱਭੇ, ਅਤੇ ਕਿਹੜਾ ਫਲ ਹੈ ਜਿਹੜਾ ਗੁਰੂ ਦੀ ਸੇਵਾ ਵਿੱਚੋਂ ਨਹੀਂ ਮਿਲਦਾ। ਇੱਥੇ ਤਾਂ ਕਿਹਾ ਗਿਆ ਖੇਮ ਸ਼ਾਂਤ ਰਿੱਧ ਨਵ ਨਿੱਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਤੇ ਮੱਧ ਸਗਲ ਤੇ ਉਦਾਸ, ਸੁੰਦਰ ਚਤੁਰ ਤੱਤ ਕਾ ਬੇਤਾ, ਸਮਦਰਸ਼ੀ ਏਕ ਦ੍ਰਿਸ਼ਟੇਤਾ। ਇਹ ਫਲ ਤਿਸ ਜਨ ਕੈ ਮੁੱਖ ਭਨੇ, ਗੁਰ ਨਾਨਕ ਨਾਮ ਬਚਨ ਮਨ ਸੁਨੇ। ਸਤਿਗੁਰ ਕੀ ਸੇਵਾ ਸਫਲ ਹੈ, ਉਹ ਸੇਵਾ ਭਾਵੇਂ ਬਾਣੀ ਪੜ੍ਹਨ ਦੀ ਹੈ, ਉਹ ਸੇਵਾ ਭਾਵੇਂ ਹੱਥੀਂ ਝਾੜੂ ਫੇਰਨ ਦੀ ਹੈ, ਉਹ ਭਾਵੇਂ ਸੇਵਾ ਲੰਗਰ ਵਿੱਚ ਜਾ ਕੇ ਲੰਗਰ ਪਕਾਉਣ ਦੀ ਹੈ, ਚਾਹੇ ਧਰਮ ਪ੍ਰਚਾਰ ਦੀ ਹੈ, ਚਾਹੇ ਮਨੁੱਖਤਾ ਦੇ ਭਲੇ ਹਿੱਤ ਕੀਤੇ ਹੋਏ ਕਾਰਜ ਨੇ। ਆਮ ਕਰਕੇ ਇੱਕ ਕਹਾਵਤ ਹੈ ਕਿ ਨਰ ਸੇਵਾ ਨਰੈਣ ਸੇਵਾ, ਮਨੁੱਖਤਾ ਦੀ ਸੇਵਾ ਪਰਮੇਸ਼ੁਰ ਦੀ ਸੇਵਾ ਹੈ, ਅਤੇ ਮੇਰੇ ਸਤਿਗੁਰਾਂ ਨੇ ਇਹ ਵਿਧੀ ਵਿਧਾਨ ਆਪਣੇ ਹੱਥੀਂ ਬੰਨਿਆ ਕਿ ਆਪ ਆਪਣੇ ਹੱਥੀਂ ਰੋਗੀਆਂ ਦੀ ਕੋਹੜੀਆਂ ਦੀ ਮੇਰੇ ਸਤਿਗੁਰੂ ਜੀ ਸੇਵਾ ਕਰਿਆ ਕਰਦੇ ਸਨ। ਜਿਹਦਾ ਕੋਈ ਆਸਰਾ ਨਹੀਂ ਉਹਦਾ ਆਸਰਾ ਬਣ ਕੇ ਸਤਿਗੁਰੂ ਸਾਹਿਬ ਜੀ ਨੇ ਮਨੁੱਖਤਾ ਦੇ ਭਲੇ ਹਿੱਤ ਬਹੁਤ ਵੱਡੇ ਕਾਰਜ ਕੀਤੇ। ਇਸ ਕਰਕੇ ਜਿਹੜਾ ਗੁਰੂ ਦੀ ਸੇਵਾ ਵਿੱਚ ਜੁੜਦਾ ਅਤੇ ਚਿੱਤ ਲਾ ਕੇ, ਬੱਧਾ ਰੁੱਧਾ ਨਹੀਂ, ਫਾਰਮੈਲਿਟੀ ਨਹੀਂ, ਕਿਉਂਕਿ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਛੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਥੋੜ੍ਹਾ ਸਮਾਂ ਸੇਵਾ ਕਰ ਲਈਏ, ਥੋੜ੍ਹਾ ਸਮਾਂ ਬਾਣੀ ਪੜ੍ਹ ਲਈਏ, ਥੋੜ੍ਹਾ ਸਮਾਂ ਸਿਮਰਨ ਕਰੀਏ, ਪਰ ਕਰੀਏ ਖੁਸ਼ੀ ਨਾਲ, ਕਰੀਏ ਚਿੱਤ ਲਾ ਕੇ, ਕਰੀਏ ਆਪਣੀ ਸੁਰਤ ਜੋੜ ਕੇ, ਕਰੀਏ ਗੁਰੂ ਦੇ ਹੁਕਮ ਰਜਾਈ ਚੱਲ ਕੇ, ਗੁਰੂ ਦੀ ਗੱਲ ਮੰਨ ਲਈਏ, ਅਤੇ ਸੱਚਮੁੱਚ ਸਾਡਾ ਜੀਵਨ ਜਿਹੜਾ ਉਹ ਸਵਾਰਿਆ ਜਾ ਸਕਦਾ। ਜੇ ਕੋਈ ਚਿੱਤ ਲਾ ਕੇ ਗੁਰੂ ਦੀ ਸੇਵਾ ਕਰਦਾ ਤੇ ਸਤਿਗੁਰੂ ਦੀ ਸੇਵਾ ਫਲ ਦੇਣ ਵਾਲੀ ਹੈ।
ਮਨ ਚਿੰਦਿਆ ਫਲ ਪਾਵਣ, ਹਉ ਮੈਂ ਵਿੱਚ ਹੋ ਜਾਏ।
ਹੱਥੀਂ ਸੇਵਾ ਕਰਨ ਦੇ ਨਾਲ ਜਿੱਥੋਂ ਜਿੱਥੇ ਜੀਵਨ ਵਿੱਚੋਂ ਹਉਮੈ ਖਤਮ ਹੁੰਦੀ ਹੈ, ਉੱਥੇ ਮਨ ਚਿਤਵਿਆ ਫਲ ਵੀ ਪ੍ਰਾਪਤ ਹੁੰਦਾ। ਸਭ ਤੋਂ ਵੱਡਾ ਫਲ ਪਰਮੇਸ਼ੁਰ ਦੇ ਮਿਲਾਪ ਵਾਲਾ, ਸਭ ਤੋਂ ਵੱਡਾ ਫਲ ਗੁਰੂ ਵਾਲੇ ਬਣਨ ਵਾਲਾ, ਜੀਵਨ ਮਨੋਰਥ ਦੀ ਸਫਲ ਵਾਲਾ, ਇਹ ਵੀ ਫਲ ਜਿਹੜੇ ਨੇ ਪ੍ਰਾਪਤ ਹੋ ਜਾਂਦੇ ਨੇ ਗੁਰੂ ਦੀ ਸੇਵਾ ਕੀਤਿਆਂ।
ਬੰਧਨ ਤੋੜੈ ਮੁਕਤ ਹੋਏ, ਸੱਚੇ ਰਹਿ ਸਮਾਏ।
ਸਤਿਗੁਰੂ ਦੀ ਸੇਵਾ ਵਿੱਚ ਲੱਗ ਜਾਈਏ ਕਿ ਸਤਿਗੁਰੂ ਸਾਡੇ ਬੰਧਨ ਕੱਟ ਕੇ ਸਾਨੂੰ ਜੀਵਨ ਮੁਕਤ ਕਰਦਾ, ਕਿਉਂਕਿ ਬੰਧਨ ਕਾਟ ਮੁਕਤ ਗੁਰ ਕੀਆ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਬੰਧਨ ਕਾਟਨਹਾਰ ਸੁਆਮੀ ਜਾਂ ਨਾਨਕ ਸਿਮਰੈ ਅੰਤਰ ਜਾਮੀ। ਸੱਚੇ ਰਹਿ ਸਮਾਏ, ਫਿਰ ਸੱਚੇ ਪ੍ਰਭੂ ਦੇ ਵਿੱਚ ਸਦਾ ਸਮਾਈ ਹੋ ਜਾਂਦੀ, ਭਾਵ ਸੇਵਕ ਜਿਹੜਾ ਓਤ ਪੋਤ ਹੋ ਜਾਂਦਾ। ਭਇਓ ਕਿਰਪਾਲ ਠਾਕੁਰ ਸੇਵਕ ਕੋ ਸਵਰੇ ਹਲਤ ਪਲਾਤਾ, ਧਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ। ਉਹਦੀ ਪ੍ਰਭੂ ਦੇ ਨਾਲ ਲੀਨਤਾ ਹੋ ਜਾਂਦੀ ਹੈ।
ਇਸ ਜਗ ਮਹਿ ਨਾਮ ਅਲਭ ਹੈ, ਗੁਰਮੁਖ ਵਸੈ ਮਨ ਆਈ।
ਇਸ ਜਗਤ ਵਿੱਚ ਪਰਮੇਸ਼ਰ ਦਾ ਨਾਮ ਸਭ ਤੋਂ ਦੁਰਲੱਭ ਹੈ, ਪਰ ਜਦੋਂ ਗੁਰੂ ਦੇ ਸਨਮੁਖ ਹੋਈਏ ਫਿਰ ਉਹ ਮਨ ਵਿੱਚ ਆ ਕੇ ਵੱਸਦਾ। ਬਹੁਤੇ ਲੋਕ ਤਾਂ ਦੁਨਿਆਵੀ ਵਸਤੂਆਂ ਦੇ ਪਿੱਛੇ ਲੱਗ ਕੇ ਹੀ ਆਪਣਾ ਜੀਵਨ ਵਿਅਰਥ ਗਵਾ ਲੈਂਦੇ ਨੇ। ਇਸ ਦੁਰਲੱਭ ਨਾਮ ਰੂਪੀ ਪਦਾਰਥ ਤੱਕ ਉਹ ਪਹੁੰਚਦੇ ਹੀ ਨਹੀਂ, ਉਹਨਾਂ ਦਾ ਜੀਵਨ ਮਨੋਰਥ ਫਿਰ ਸਫਲ ਨਹੀਂ ਹੁੰਦਾ। ਜਿਹੜੇ ਸਨਮੁਖ ਹੋ ਜਾਂਦੇ ਨੇ ਉਹਨਾਂ ਦੇ ਅੰਦਰ ਫਿਰ ਨਾਮ ਵਸ ਜਾਂਦਾ।
ਨਾਨਕ ਜੋ ਗੁਰ ਸੇਵੇ ਆਪਣਾ, ਹਾਂ ਤਿਨ ਬਲਿਹਾਰੈ ਜਾਓ।
ਪਹਿਲੇ ਸਲੋਕ ਦੀ ਸੰਪੂਰਨਤਾ ਕਰ ਰਹੇ ਨੇ ਗੁਰੂ ਅਮਰਦਾਸ ਜੀ। ਹੇ ਨਾਨਕ, ਜਿਹੜੇ ਆਪਣੇ ਗੁਰੂ ਦੀ ਸੇਵਾ ਵਿੱਚ ਲੱਗ ਗਏ ਨੇ, ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਂਦਾ ਹਾਂ। ਭਾਈ ਗੁਰਦਾਸ ਜੀ ਵੀ ਬਲਿਹਾਰ ਜਾਂਦੇ ਨੇ। ਬਲਿਹਾਰੀ ਤਿੰਨਾਂ ਗੁਰ ਸਿੱਖਾਂ ਜਾਏ ਜਿੰਨਾਂ ਗੁਰ ਦਰਸ਼ਨ ਡਿੱਠਾ। ਬਲਿਹਾਰੀ ਤਿੰਨਾਂ ਗੁਰ ਸਿੱਖਾਂ ਪੈਰੀ ਪੈ ਗੁਰ ਸਭਾ ਬਹਿਠਾ। ਬਲਿਹਾਰੀ ਤਿੰਨਾਂ ਗੁਰ ਸਿੱਖਾਂ ਗੁਰਮਤ ਬੋਲ ਬੋਲਦੇ ਮਿੱਠਾ। ਬਲਿਹਾਰੀ ਤਿੰਨਾਂ ਗੁਰ ਸਿੱਖਾਂ ਪੁੱਤਰ ਮਿੱਤਰ, ਜਿਹੜੇ ਆਪਣੇ ਪੁੱਤਰਾਂ ਨਾਲੋਂ ਮਿੱਤਰਾਂ ਨਾਲੋਂ ਗੁਰ ਭਾਈ ਇੱਠਾ ਗੁਰਸਿੱਖਾਂ ਨੂੰ ਪਿਆਰਾ ਜਾਣਦੇ ਨੇ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ, ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰ ਸੇਵਾ ਜਾਣਨ ਅਬਰਿੱਠਾ, ਜਿਹੜੇ ਗੁਰੂ ਦੀ ਸੇਵਾ ਨਾਲ ਪਿਆਰ ਕਰਦੇ ਨੇ। ਅਬਰਿੱਠਾ ਦਾ ਅਰਥ ਹੈ ਜਿਨ੍ਹਾਂ ਨੂੰ ਚੰਗੀ ਲੱਗਦੀ ਹੈ ਗੁਰੂ ਦੀ ਸੇਵਾ, ਮੈਂ ਉਹਨਾਂ ਤੋਂ ਭਾਈ ਗੁਰਦਾਸ ਜੀ ਕਹਿੰਦੇ ਬਲਿਹਾਰ ਜਾਣਾ। ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਾਰੇਨ ਸਰਿੱਠਾ, ਜਿਹੜੇ ਆਪ ਸੇਵਾ ਕਰਕੇ ਤਰ ਗਏ ਅਤੇ ਸ੍ਰਿਸ਼ਟੀ ਨੂੰ ਜੁਗਤੀ ਦੱਸ ਗਏ ਕਿ ਸੇਵਾ ਕਰਕੇ ਤਰਨਾ ਕਿਵੇਂ ਹੈ। ਉਦਾਹਰਨਾਂ ਸਾਡੇ ਸਾਹਮਣੇ ਨੇ। ਭਾਈ ਮੰਝ ਸਖੀ ਸਰਵਰ ਦੇ ਪੁਜਾਰੀ ਸਨ, ਪਰ ਗੁਰੂ ਅਰਜਨ ਦੇਵ ਜੀ ਨੇ ਇਹ ਬਚਨ ਕਿਹਾ, ਭਾਈ ਮੰਝ ਇੱਕ ਪਾਸੇ ਲੱਗ ਜਾ, ਸਿੱਖੀ ਅਤੇ ਸਿੱਖੀ ਨਹੀਂ ਟਿਕਣੀ। ਜਾਂ ਤਾਂ ਸਖੀ ਸਰਵਰ ਦੀ ਸਿੱਖੀ ਅਪਣਾ ਲਾ ਜਾਂ ਗੁਰੂ ਦੀ ਸਿੱਖੀ ਅਪਣਾ ਲਾ, ਇੱਕ ਪਾਸੇ ਲੱਗ। ਅਤੇ ਜਦੋਂ ਭਾਈ ਮੰਝ ਸਖੀ ਸਰਵਰ ਦੀ ਪੂਜਾ ਛੱਡ ਕੇ ਗੁਰੂ ਦੀ ਸੇਵਾ ਵਿੱਚ ਲੱਗਿਆ, ਕਈ ਉਤਰਾਅ ਚੜ੍ਹਾਅ ਆਏ, ਲੋਕਾਂ ਨੇ ਤਾਨੇ ਵੀ ਦਿੱਤੇ ਵੀ ਤੂੰ ਸਖੀ ਸਰਵਰ ਦੀ ਸੇਵਾ ਛੱਡੀ ਤਾਂ ਇਹ ਨੁਕਸਾਨ ਹੋਇਆ। ਭਾਈ ਮੰਝ ਨੇ ਇੱਕੋ ਗੱਲ ਕਹੀ ਵੀ ਜਦੋਂ ਗੁਰੂ ਨੂੰ ਸਮਰਪਿਤ ਹੀ ਹੋ ਗਏ, ਹੁਣ ਭਾਵੇਂ ਰੱਖ ਲਏ ਅਤੇ ਭਾਵੇਂ ਮਾਰ ਲਏ, ਹੁਣ ਗੁਰੂ ਤੋਂ ਬਿਨਾਂ ਸੱਜੇ ਖੱਬੇ ਨਹੀਂ ਜਾਣਾ। ਜਦੋਂ ਸੇਵਾ ਦੇ ਵਿੱਚ ਪਰਖ ਦੇ ਵਿੱਚ ਇਮਤਿਹਾਨ ਦੇ ਵਿੱਚ ਪੂਰੇ ਨੰਬਰ ਲੈ ਕੇ ਭਾਈ ਮੰਝ ਪਾਸ ਹੋਏ, ਅਤੇ ਮੇਰੇ ਗੁਰੂ ਅਰਜਨ ਦੇਵ ਜੀ ਨੇ ਕਿੱਡਾ ਵੱਡਾ ਲਕਬ ਦਿੱਤਾ। ਕਹਿਣ ਲੱਗੇ, ਭਾਈ ਮੰਝ ਕਦੇ ਭੱਟਾਂ ਨੇ ਸਾਡੀ ਸ਼ਰਨ ਵਿੱਚ ਆ ਕੇ ਕਿਹਾ ਸੀ ਕਲ ਯੁੱਗ ਜਹਾਜ਼ ਅਰਜਨ ਗੁਰੂ, ਕਦੇ ਨਾਨੇ ਗੁਰੂ ਨੇ ਖੁਸ਼ ਹੋ ਕੇ ਕਿਹਾ ਸੀ ਦੋਹਿਤਾ ਬਾਣੀ ਕਾ ਬੋਹਿਤਾ, ਪਰ ਸਿੱਖਾ ਜਦੋਂ ਤੇਰੇ ਵਾਂਗ ਕੋਈ ਦੁਬਦਾ ਛੱਡ ਕੇ ਕੇਵਲ ਗੁਰੂ ਨਾਲ ਜੁੜ ਜਾਵੇ, ਅਤੇ ਇਹ ਲਕਬ ਅੱਜ ਤੇਰੇ ਨਾਲ ਅਸੀਂ ਜੋੜਦੇ ਹਾਂ, ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜੱਗ ਲੱਗਣ ਹਾਰਾ। ਐਸੇ ਗੁਰਸਿੱਖ ਜਿਹੜੇ ਆਪ ਤਰਨ ਤਰੇਨ ਸਰਿੱਠਾ, ਗੁਰਸਿੱਖ ਮਿਲਿਆ ਪਾਪ ਪੰਡਿਠਾ। ਭਾਈ ਗੁਰਦਾਸ ਜੀ ਕਹਿੰਦੇ, ਜੇ ਇਸ ਤਰ੍ਹਾਂ ਦਾ ਗੁਰਸਿੱਖ ਮਿਲ ਪਵੇ ਅਤੇ ਉਹਦੀ ਸੰਗਤ ਕਰ ਲਈਏ, ਉਹਦੇ ਕੋਲ ਰਹੀਏ, ਉਹਦੀ ਸਿੱਖਿਆ 'ਤੇ ਚੱਲ ਪਈਏ ਜੋ ਗੁਰੂ ਦੇ ਅਨੁਸਾਰੀ ਹੈ, ਕਿਉਂਕਿ ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗਾਂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦਿਓ ਮਿਲਾਏ ਜੀਓ। ਅਤੇ ਉਹ ਅੱਗੋਂ ਇਹ ਕਵੇਗਾ ਕਿ ਇਤ ਮਾਰਗ ਚੱਲੈ ਭਾਈ ਅੜੇ, ਗੁਰ ਕਹਿ ਸਾਕਾਰ ਕਮਾਏ ਜੀਓ, ਤਿਆਗੇ ਮਨ ਕੀ ਮੱਤੜੀ, ਵਿਸਾਰੇ ਦੂਜਾ ਭਾਉ ਜੀਓ, ਇਉਂ ਪਾਵੈ ਹਰ ਦਰਸਾਵੜਾ, ਨੈ ਲੱਗੈ ਤੱਤੀ ਵਾਉ ਜੀਓ। ਜਿਹੜਾ ਇਹੋ ਜਿਹਾ ਗੁਰਸਿੱਖ ਹੋਵੇ, ਆਪਣੇ ਆਪ ਨੂੰ ਮਨਫੀ ਕਰਕੇ ਗੁਰੂ ਨਾਲ ਜੋੜੇ ਵੀ ਸਭ ਕੁਝ ਗੁਰੂ ਗ੍ਰੰਥ ਸਾਹਿਬ ਨੇ ਦੇਣਾ। ਭਾਈ ਗੁਰਦਾਸ ਜੀ ਕਹਿੰਦੇ, ਗੁਰਸਿੱਖ ਮਿਲਿਆ ਪਾਪ ਪਨਿੱਠਾ, ਵੱਡੇ ਤੋਂ ਵੱਡਾ ਪਾਪ ਵੀ ਜਿਹੜਾ ਉਹ ਗੁਰਸਿੱਖਾਂ ਦੀ ਸੰਗਤ ਕਰਕੇ ਦੂਰ ਹੋ ਜਾਂਦਾ। ਇਸ ਕਰਕੇ ਉਹਨਾਂ ਤੋਂ ਗੁਰੂ ਅਮਰਦਾਸ ਜੀ ਬਲਹਾਰ ਜਾ ਰਹੇ ਨੇ, ਜਿਹੜੇ ਆਪਣੇ ਗੁਰੂ ਦੀ ਸੇਵਾ ਵਿੱਚ ਲੱਗ ਗਏ ਨੇ, ਜਿਨ੍ਹਾਂ ਨੂੰ ਸਮਝ ਆ ਗਈ ਕਿ ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ, ਗੁਰੂ ਦੀ ਸੇਵਾ ਤੋਂ ਬਿਨਾਂ ਸਾਡਾ ਜੀਵਨ ਧ੍ਰਿਗ ਹੈ, ਭਾਵ ਫਿਟਕਾਰ ਯੋਗ ਹੈ, ਸਾਡੀ ਹੋਰ ਕਰਨੀ ਨਿਫਲ ਚਲੀ ਜਾਂਦੀ ਹੈ, ਗੁਰੂ ਦੀ ਸੇਵਾ ਹੀ ਸਾਰਥਕ ਕਰਨੀ ਹੈ।
ਮਹੱਲਾ ਤੀਜਾ, ਮਨ ਮੁਖ ਮਨ ਅਜਿਤ ਹੈ, ਦੂਜਾ ਲੱਗੈ ਜਾਏ।
ਮਨਮੁੱਖ ਜਿਹੜਾ ਉਹਦਾ ਮਨ ਜਿੱਤਿਆ ਨਹੀਂ ਜਾਂਦਾ, ਬੇਕਾਬੂ ਰਹਿੰਦਾ, ਕਿਉਂਕਿ ਉਹ ਦੂਜੇ ਭਾਵ ਵਿੱਚ ਜੁੜ ਜਾਂਦਾ, ਹੋਰ ਪਾਸੇ ਜਾ ਕੇ ਲੱਗ ਜਾਂਦਾ। ਅਤੇ ਸਤਿਗੁਰਾਂ ਦਾ ਇੱਕ ਤਜਰਬਾ ਹੈ ਕਿ ਇਹ ਮਨ ਉਦੋਂ ਤੱਕ ਵਸ ਵਿੱਚ ਨਹੀਂ ਆਉਂਦਾ ਜਦੋਂ ਇੱਕ ਨਾਲ ਨਾ ਜੁੜੇ। ਮਾਈ ਮਨ ਮੇਰੋ ਬਸ ਨਾਹੀ, ਸਾਹਿਬ ਕਹਿਣ ਲੱਗੇ ਸਾਧੋ ਇਹ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਇਹ ਮਨ ਵਸ ਵਿੱਚ ਨਹੀਂ ਆਉਂਦਾ। ਮਨ ਵਸ ਵਿੱਚ ਕਦੋਂ ਆਉਂਦਾ? ਜਦੋਂ ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਵਿਸ਼ਰਾਮ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਜੇ ਰੱਬ ਤੋਂ ਬਿਨਾਂ ਹੋਰ ਕਈ ਕਰਮ ਕਰ ਲਈਏ ਪਰ ਮਨ ਵਸ ਵਿੱਚ ਨਹੀਂ ਆਉਂਦਾ। ਅੱਗੇ ਸਤਿਗੁਰੂ ਜ਼ਿਕਰ ਕਰ ਰਹੇ ਹਨ,
ਤਿਸਨੋ ਸੁਖ ਸੁਪਨੈ ਨਹੀਂ, ਦੁਖੇ ਦੁਖ ਵਿਹਾਏ।
ਜਿਹਦਾ ਮਨ ਨਹੀਂ ਟਿਕਿਆ ਉਹਨੂੰ ਤਾਂ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਦਾ, ਸਾਰੀ ਉਮਰ ਦੁੱਖ ਵਿੱਚ ਹੀ ਬਤੀਤ ਹੁੰਦੀ ਹੈ।
ਘਰ ਘਰ ਪੜ ਪੜ ਪੰਡਿਤ ਥਕੇ, ਸਿੱਧ ਸਮਾਧ ਲਗਾਏ।
ਪ੍ਰਭੂ ਨਾਲ ਜੁੜਨ ਦੀ ਬਜਾਏ ਕਰਮ ਕਾਂਡੀ ਬਣ ਕੇ ਘਰ ਘਰ ਬੈਠ ਕੇ ਕੋਈ ਪੰਡਤਾਂ ਵਾਂਗ ਪੜ੍ਹ ਲਵੇ, ਇੱਥੇ ਤੱਕ ਕਿ ਸਿੱਧਾਂ ਵਾਲੀਆਂ ਸਮਾਧੀਆਂ ਵੀ ਲਾ ਲਵੇ। ਇਹ ਵੀ ਵੇਖੋ ਭਾਈ, ਅਨੇਕਾਂ ਪੰਡਤ ਅਤੇ ਅਨੇਕਾਂ ਸਿੱਧ ਜਿਹੜੇ ਨੇ ਉਹ ਵੀ ਆਪਣੇ ਮਨ ਨੂੰ ਇਸ ਤਰ੍ਹਾਂ ਵਸ ਵਿੱਚ ਨਹੀਂ ਕਰ ਸਕੇ, ਕਿਉਂਕਿ ਕਰਮ ਕਾਂਡਾਂ ਨਾਲ ਭੇਖ ਨਾਲ ਮਨ ਵਸ ਵਿੱਚ ਨਹੀਂ ਆਉਂਦਾ। ਜਿਵੇਂ ਇੱਕ ਵਰਮੀ ਹੁੰਦੀ ਹੈ ਅਤੇ ਇੱਕ ਖੁੱਡ ਹੁੰਦੀ ਹੈ ਜਿੱਥੇ ਸੱਪ ਰਹਿੰਦਾ, ਜੇ ਕੋਈ ਵਰਮੀ ਨੂੰ ਹੀ ਢਾਈ ਜਾਵੇ ਤਾਂ ਸਾਹਿਬ ਕਹਿੰਦੇ ਵਰਮੀ ਮਾਰੀ ਸੱਪ ਨਾ ਮੂਆ, ਜੇ ਕਿਤੇ ਸੱਪ ਨੂੰ ਪਟਾਰੀ ਵਿੱਚ ਵੀ ਪਾ ਦਈਏ ਤਾਂ ਉਹਦੀ ਜ਼ਹਿਰ ਥੋੜ੍ਹੀ ਖਤਮ ਹੁੰਦੀ, ਗੱਲ ਤਾਂ ਸੱਪ ਦੀ ਹੈ। ਮਨ ਜਿਹੜਾ ਨਾ ਸਾਹਿਬ ਕਹਿੰਦੇ ਇਹਦੇ ਨਾਲ ਆਪਾਂ ਹਮੇਸ਼ਾ ਗਿਆਨ ਦੀਆਂ ਗੱਲਾਂ ਕਰਨੀਆਂ ਨੇ। ਮਨ ਸਮਝਾਵਣ ਕਾਰਨ ਹੈ ਕਸ਼ੂਕ ਪੜੀਐ ਗਿਆਨ, ਸੋਧਣਾ ਤਾਂ ਇਸ ਮਨ ਨੂੰ ਸੀ ਪਰ ਲੋਕਾਂ ਨੇ ਭੇਖ ਬਣਾ ਲਏ, ਪੁੱਠੇ ਲਟਕ ਕੇ ਧੂਣੀਆਂ ਧਾ ਲਈਆਂ। ਅਤੇ ਸਾਹਿਬ ਜੀ ਨੇ ਬਚਨ ਕਹੇ, ਫਰੀਦਾ ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ। ਗੱਲ ਤਾਂ ਮਨ ਦੀ ਹੈ ਪਰ ਤਨ ਨੂੰ ਦੁੱਖ ਦੇਣ ਦਾ ਯਤਨ ਕੀਤਾ। ਅੱਗੇ ਜ਼ਿਕਰ ਕਰ ਰਹੇ ਨੇ ਸਤਿਗੁਰੂ ਜੀ ਕਿ ਘਰ ਘਰ ਭਾਵ ਅਨੇਕਾਂ ਪੰਡਿਤ ਪੜ੍ਹ ਪੜ੍ਹ ਕੇ ਥੱਕ ਗਏ, ਸਿੱਧ ਸਮਾਧੀਆਂ ਲਾ ਕੇ ਥੱਕ ਗਏ, ਪਰ ਇਹ ਮਨ ਵਸ ਵਿੱਚ ਨਹੀਂ ਆ ਸਕਿਆ।
ਇਹੋ ਮਨ ਵਸ ਨਾ ਆਵਈ, ਥੱਕੇ ਕਰਮ ਕਮਾਏ।
ਕਰਮ ਕਾਂਡ ਕਰ ਕਰਕੇ ਥੱਕ ਗਏ ਪਰ ਇਹ ਮਨ ਵਸ ਵਿੱਚ ਨਹੀਂ ਆਇਆ। ਅੱਜ ਸਾਡੀ ਵੀ ਇਹ ਹਾਲਤ ਹੈ ਨਾ, ਕੋਟ ਕਰਮ ਕਰੇ ਹਉ ਧਾਰੈ, ਸ਼ਰਮ ਪਾਵੈ ਸਗਲੇ ਬਿਰਥਾਰੈ। ਕਰੋੜਾਂ ਕਰਮ ਕਰਦੇ ਹਾਂ, ਹਉਮੈ ਕਰ ਲੈਂਦੇ ਹਾਂ, ਕੇਵਲ ਥਕਾਵਟ ਹੀ ਪੱਲੇ ਪੈਂਦੀ ਹੈ, ਐਨਰਜੀ ਵੀ ਵੇਸਟ ਹੋ ਜਾਂਦੀ, ਸਮਾਂ ਵੀ ਬਰਬਾਦ ਹੋ ਜਾਂਦਾ। ਬੰਦਾ ਕਹਿੰਦਾ ਵੀ ਮੈਂ ਤਾਂ ਲੱਖਾਂ ਰੁਪਈਏ ਖਰਚ ਕਰਕੇ ਵੀ ਸੇਵਾ ਕਰਨ ਲਈ ਤਿਆਰ ਹਾਂ, ਪਰ ਜੇ ਤੁਸੀਂ ਗੁਰੂ ਦੀ ਗੱਲ ਮੰਨਣ ਵਾਸਤੇ ਕਹੋ ਵੀ ਮੈਂ ਉਹ ਨਹੀਂ ਮੰਨਣੀ, ਸਾਹਿਬ ਕਹਿੰਦੇ ਫਿਰ ਸਭ ਕੁਝ ਤੇਰਾ ਥਕਾਵਟ ਹੀ ਬਣ ਕੇ ਰਹਿ ਜਾਵੇਗਾ। ਜੇ ਤੂੰ ਗੁਰੂ ਦੀ ਗੱਲ ਹੀ ਨਹੀਂ ਮੰਨਣੀ ਤਾਂ ਫਿਰ ਤੇਰੀ ਯਾਤਰਾ, ਤੇਰੀ ਸੇਵਾ, ਤੇਰਾ ਸਿਮਰਨ ਥਾਏ ਕਿਵੇਂ ਪਵੇਗਾ?
ਭੇਖ ਧਾਰੀ ਭੇਖ ਕਰ ਥੱਕੇ, ਅੱਠ ਸੱਠ ਤੀਰਥ ਨਾਏ।
ਅਨੇਕਾਂ ਭੇਖ ਧਾਰੀਆਂ ਨੇ ਭੇਖ ਬਣਾ ਕੇ ਵੇਖ ਲਿਆ, ਉਹ ਵੀ ਥੱਕ ਗਏ। ਅਠਾਠਾਂ ਤੀਰਥਾਂ ਦਾ ਇਸ਼ਨਾਨ ਕਰਕੇ ਵੇਖ ਲਿਆ, ਪਰ ਜੋ ਗੱਲ ਕਰਨੀ ਸੀ ਉਹ ਕੀਤੀ ਨਹੀਂ। ਹੋਇਆ ਕਿ ਪੂਜਾ ਵਰਤ ਤਿਲਕ ਇਸ਼ਨਾਨਾ, ਪੁੰਨ ਦਾਨ ਬਹੁ ਦੈਨ, ਕਹੂੰਗ ਨਾ ਭੀਜੈ ਸੰਜਮ ਸਵਾਮੀ, ਬੋਲੈ ਮੀਠੇ ਬੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ। ਆਹ ਗੱਲ ਕਰਨੀ ਸੀ ਪਰ ਉਹ ਕੀਤੀ ਨਹੀਂ, ਭੇਖ ਬਣਾ ਲਿਆ। ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕੱਟਿਓ ਬਾਸ ਨਰਕ ਮੈਂ ਲੀਨ। ਜਿਨ੍ਹਾਂ ਨੇ ਕੇਵਲ ਭੇਖ ਬਣਾਇਆ ਪਰ ਅੰਦਰ ਧਰਮ ਨਹੀਂ, ਸਾਹਿਬ ਕਹਿੰਦੇ ਉਹਨਾਂ ਨੂੰ ਕਾਲ ਦੀ ਕੈਂਚੀ ਕੱਟੇਗੀ ਅਤੇ ਅਖੀਰ ਨੂੰ ਉਹਨਾਂ ਦਾ ਵਸੇਬਾ ਨਰਕਾਂ ਵਿੱਚ ਹੋਵੇਗਾ। ਅਤੇ ਜੇ ਅਜਿਹੇ ਭੇਖ ਧਾਰੀਆਂ ਦੇ ਮਗਰ ਆਪਾਂ ਤੁਰ ਪਏ ਅਤੇ ਜਦੋਂ ਉਹਨਾਂ ਨੇ ਨਰਕਾਂ ਵਿੱਚ ਜਾਣਾ ਅਤੇ ਫਿਰ ਡੁੱਬੇਗੀ ਕਿਸ਼ਤੀ ਤੋਂ ਡੁੱਬੇਂਗੇ ਸਾਰੇ, ਨਾ ਹਮ ਬਚੇਂਗੇ ਨਾ ਸਾਥੀ ਹਮਾਰੇ, ਭਾਵ ਜਦੋਂ ਉਹ ਆਪ ਹੀ ਡੁੱਬ ਜਾਣ ਵਾਲੇ ਨੇ, ਆਪ ਹੀ ਉਹ ਭੇਖ ਧਾਰੀ ਨਰਕਾਂ ਨੂੰ ਜਾਣ ਵਾਲੇ ਨੇ ਅਤੇ ਸਾਨੂੰ ਸੱਚਖੰਡ ਵਿੱਚ ਕਿਵੇਂ ਲਿਜਾਣਗੇ। ਇਸ ਕਰਕੇ ਸੱਚੇ ਸਤਿਗੁਰੂ ਦੇ ਲੜ ਲੱਗੀਏ ਤਾਂ ਕਿ ਸਾਨੂੰ ਸੱਚਖੰਡ ਵਸੈ ਨਿਰੰਕਾਰ ਦੀ ਸੋਝੀ ਜਪ ਤੋਂ ਕਰਵਾ ਕੇ ਜਿਨ ਕੋ ਨਦਰ ਕਰਮ ਤਿੰਨ ਕਾਰ ਤੱਕ ਦੀ ਅਵਸਥਾ ਸਾਡੀ ਬਣਾ ਸਕਣ। ਗੁਰੂ ਗਰੀਬ ਨਿਵਾਜ ਨੇ ਜ਼ਿਕਰ ਕੀਤਾ ਅਨੇਕਾਂ ਭੇਖ, ਅਨੇਕਾਂ ਤੀਰਥ ਯਾਤਰੀ ਥੱਕ ਗਏ ਭੇਖ ਬਣਾ ਕੇ ਤੀਰਥਾਂ 'ਤੇ ਨਹਾ ਕੇ, ਪਰ ਮਨ ਵਸ ਵਿੱਚ ਨਹੀਂ ਆ ਸਕਿਆ।
ਮਨ ਕੀ ਸਾਰ ਨਾ ਜਾਣਨੀ, ਹਉ ਮੈਂ ਭਰਮ ਭੁਲਾਏ।
ਐਸੇ ਜੀਵ ਹਉਮੈ ਅਤੇ ਭਰਮ ਦੇ ਵਿੱਚ ਹੀ ਪਏ ਹੋਏ ਭੁੱਲੇ ਰਹਿੰਦੇ ਨੇ, ਮਨ ਦੀ ਸਾਰ ਨਹੀਂ ਜਾਣਦੇ ਵੀ ਇਹ ਮਨ ਜੋਤ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਵੇਖੋ ਮਨ ਨੂੰ ਝਿੜਕਿਆ ਕਿ ਸੁਣ ਮਨ ਅੰਧੇ ਕੁੱਤੇ ਕੁੜਿਆਰ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਪਰ ਜਦੋਂ ਰੱਬ ਨਾਲ ਜੁੜਿਆ ਅਤੇ ਕਹਿ ਦਿੱਤਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ। ਵੀ ਆਈ ਤਾਂ ਮਨੁੱਖਾ ਜੀਵਨ ਵੇਲਾ ਗੁਰੂ ਵਾਲੇ ਬਣਨ ਦਾ, ਪਰਮਾਤਮਾ ਦੀ ਬੰਦਗੀ ਕਰਨ ਦਾ, ਅਤੇ ਤੂੰ ਕਹਿੰਦਾ ਵੀ ਹੁਣ ਗਾਂਹ ਜਾ ਕੇ ਕਰਾਂਗੇ, ਵੀ ਆਹ ਵੇਲਾ ਇਹ ਤਾਂ ਤੂੰ ਖੁੰਝਾਈ ਜਾਂਦਾ, ਅੱਗੇ ਕੀ ਪਤਾ ਵੀ ਤੂੰ ਕੀ ਬਣਨਾ। ਫਿਰ ਤਾਂ ਅੱਗੇ ਜਾ ਕੇ ਹੋ ਸਕਦਾ ਤੈਨੂੰ ਪਸ਼ੂ ਦੀ ਜੂਨ ਮਿਲ ਜਾਵੇ, ਚਾਰ ਪਾਮ ਦੋਏ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ, ਊਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲਕਈ ਹੈ। ਹੁਣ ਤੇਰੇ ਦੋ ਪੈਰ ਨੇ ਫਿਰ ਚਾਰ ਹੋਣੇ ਨੇ, ਹੁਣ ਤੇਰੀ ਛੋਟੀ ਜੀ ਜ਼ਬਾਨ ਹੈ ਫਿਰ ਐਡੀ ਮੋਟੀ ਜ਼ਬਾਨ ਹੋਵੇਗੀ, ਪਰ ਬੋਲ ਨਹੀਂ ਸਕੇਗਾ। ਬਿਨਾਂ ਕਾਰਨ ਹੀ ਤੈਨੂੰ ਡੰਡੇ ਮਾਰੀ ਜਾਣੇ ਨੇ ਮਾਲਕ ਨੇ, ਪਸ਼ੂ ਜੂ ਬਣ ਜਾਣਾ। ਵੀ ਜੇ ਹੁਣ ਤੂੰ ਕਿਹਾ ਵੀ ਆਪਾਂ ਗਾਂਹ ਜਾ ਕੇ ਹੀ, ਤਾਂ ਅਗਲਾ ਜਨਮ ਕੀ ਪਤਾ ਕਿਹੜਾ ਮਿਲਣਾ। ਇਸ ਕਰਕੇ ਆਹ ਵੇਲਾ ਸੰਭਾਲ। ਪਰ ਮਨਮੁੱਖ ਜਿਹੜਾ ਸਾਹਿਬ ਕਹਿੰਦੇ ਉਹ ਸਦਾ ਭਰਮ ਵਿੱਚ ਹੀ ਭੁੱਲਿਆ ਰਹਿੰਦਾ।
ਗੁਰ ਪ੍ਰਸਾਦੀ ਭਉ ਪਿਆ, ਵੱਡ ਭਾਗ ਵਸਿਆ ਮਨ ਆਏ।
ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਵਿੱਚ ਡਰ ਪੈਦਾ ਹੋ ਜਾਵੇ ਪ੍ਰਭੂ ਦਾ ਨਿਰਮਲ ਭਉ, ਉਹ ਫਿਰ ਵੱਡੇ ਭਾਗਾਂ ਦੇ ਨਾਲ ਆਪਣੇ ਮਨ ਵਿੱਚ ਪ੍ਰਭੂ ਨੂੰ ਵਸਾ ਲੈਂਦੇ ਨੇ।
ਪੈ ਪਿਆ ਮਨ ਵਸ ਹੋਆ, ਹਉ ਮੈਂ ਸ਼ਬਦ ਜਲਾਏ।
ਪ੍ਰਭੂ ਦੇ ਡਰ ਵਿੱਚ ਤੁਰਿਆਂ ਜਦੋਂ ਮਨ ਵਸ ਵਿੱਚ ਆ ਜਾਂਦਾ ਤੇ ਗੁਰੂ ਦੇ ਸ਼ਬਦ ਦੁਆਰਾ ਹਉਮੈ ਨੂੰ ਅੰਦਰੋਂ ਸਾੜ ਦਈਦਾ। ਕਬੀਰ ਭਲੀ ਪਈ ਜੋ ਭਉ ਭਰਿਆ, ਦਿਸ਼ਾ ਗਈ ਸਭ ਭੂਲ, ਕਹਿੰਦੇ ਚੰਗਾ ਹੋਇਆ ਡਰ ਬਣਿਆ ਰਿਹਾ, ਨਹੀਂ ਤੇ ਪਤਾ ਨਹੀਂ ਕਿੱਧਰ ਨੂੰ ਤੁਰ ਪੈਣਾ ਸੀ। ਇਹ ਡਰ ਚੰਗਾ ਹੈ, ਨਿਰਮਲ ਡਰ, ਨਿਰਮਲ ਭਉ। ਇਹ ਡਰ ਚੰਗਾ ਹੈ ਕਿ ਨਸ਼ੇ ਪੀਣ ਨਾਲ ਅੰਦਰ ਡੈਮੇਜ ਹੋ ਜਾਣਾ, ਇਹ ਡਰ ਚੰਗਾ ਕਿ ਜੇ ਆਪਾਂ ਵਿਕਾਰਾਂ ਵੱਲ ਤੁਰਾਂਗੇ ਤੇ ਸਾਡਾ ਜੀਵਨ ਬਰਬਾਦ ਹੋਵੇਗਾ, ਇਹ ਡਰ ਚੰਗਾ। ਇਸ ਕਰਕੇ ਮਨ ਨੂੰ ਸਦਾ ਡਰਾ ਕੇ ਰੱਖਣਾ, ਨਹੀਂ ਤੇ ਪਤਾ ਨਹੀਂ ਕਿੱਧਰ ਨੂੰ ਮਨ ਨੇ ਤੁਰ ਪੈਣਾ। ਇਸ ਕਰਕੇ ਸਾਹਿਬ ਕਹਿ ਰਹੇ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦਾ ਡਰ ਨਿਰਮਲ ਭਉ ਪੈਦਾ ਹੋਇਆ, ਉਹਨਾਂ ਦਾ ਮਨ ਵਸ ਵਿੱਚ ਆ ਗਿਆ।
ਸੱਚ ਰਤੇ ਸੇ ਨਿਰਮਲੇ, ਜੋਤੀ ਜੋਤ ਮਿਲਾਏ।
ਜਿਹੜੇ ਸੱਚੇ ਪ੍ਰਭੂ ਨਾਲ ਜੁੜ ਜਾਂਦੇ ਨੇ ਉਹ ਨਿਰਮਲ ਨੇ, ਪਵਿੱਤਰ ਜੀਵਨ ਵਾਲੇ ਨੇ, ਉਹਨਾਂ ਦੀ ਜੋਤ ਪਰਮ ਜੋਤ ਪ੍ਰਭੂ ਦੇ ਵਿੱਚ ਟਿਕੀ ਰਹਿੰਦੀ ਭਾਵ ਉਹ ਇੱਕ ਮਿੱਕ ਹੋ ਜਾਂਦੇ ਨੇ।
ਸਤਿਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ।
ਦੂਜੇ ਸ਼ਲੋਕ ਦੀ ਸੰਪੂਰਨਤਾ ਕਰ ਰਹੇ ਨੇ ਗੁਰੂ ਅਮਰਦਾਸ ਜੀ ਕਿ ਸਤਿਗੁਰੂ ਨੂੰ ਮਿਲ ਕੇ ਨਾਮ ਪ੍ਰਾਪਤ ਹੁੰਦਾ ਹੈ। ਹੇ ਨਾਨਕ, ਫਿਰ ਆਤਮਕ ਸੁਖ ਦੇ ਵਿੱਚ ਮਨੁੱਖ ਦੀ ਲੀਨਤਾ ਸਮਾਈ ਹੋ ਜਾਂਦੀ ਹੈ।
ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ।
ਪਿਛਲੇ ਦਿਨ ਹੋਲੀ ਦੇ ਰੰਗਾਂ ਵਾਲੇ ਦਿਨ ਹੋਲੇ ਮਹੱਲੇ ਦਾ ਜੋੜ ਮੇਲਾ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਲਗਾਤਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸੋਧਰ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਬਾਅਦ ਅਤੇ ਸਮਾਪਤੀ ਸਮੇਂ ਇਹ ਮੁੱਖ ਵਾਕ ਕਈ ਦਿਨ ਆਉਂਦਾ ਰਿਹਾ ਅਤੇ ਅੱਜ ਅੰਮ੍ਰਿਤ ਵੇਲੇ ਵੀ ਬਖਸ਼ਿਸ਼ ਕਰ ਦਿੱਤਾ ਤਾਂ ਕਿ ਅਸੀਂ ਦੁਨੀਆ ਦੇ ਰੰਗਾਂ ਤੋਂ ਉੱਪਰ ਉੱਠ ਕੇ ਸੱਚੇ ਰੰਗ ਵਿੱਚ ਜੁੜ ਜਾਈਏ। ਸਾਹਿਬ ਕਿਰਪਾ ਕਰ ਰਹੇ ਨੇ ਇਹ ਭੂਪਤ ਰਾਣੇ ਰੰਗ, ਕਹਿੰਦੇ ਕੋਈ ਰਾਜਾ ਹੋਵੇ ਕੋਈ ਰਾਣਾ ਹੋਵੇ, ਇਹ ਰੰਗ ਤਮਾਸ਼ੇ ਜਿਹੜੇ ਬਾਦਸ਼ਾਹੀ ਦੇ ਨੇ ਇਹ ਵੀ ਤਾਂ ਚਾਰ ਕੁ ਦਿਨ ਦੇ ਨੇ, ਭਾਵ ਦਿਨ ਚਾਰ ਸੁਹਾਵਣਾ, ਚਾਰ ਕੁ ਦਿਨ ਇਹ ਸੁਹੰਡਣੇ ਨੇ, ਸੋਹਣੇ ਲੱਗਦੇ ਨੇ, ਫਿਰ ਇਹ ਰੰਗ ਖਤਮ ਹੋ ਜਾਂਦੇ ਹਨ।
ਇਹੋ ਮਾਇਆ ਰੰਗ ਕਸੁੰਬ ਖਿਨ ਮੈਂ ਲਹਿ ਜਾਵਣਾ।
ਰਾਜ ਭਾਗ ਦੇ ਮੋਹ ਮਾਇਆ ਦੇ ਰੰਗ ਕਸੁੰਬ ਦੇ ਰੰਗ ਵਰਗੇ ਨੇ, ਖਿਨ ਦੇ ਵਿੱਚ ਲਹਿ ਜਾਂਦੇ ਨੇ, ਉੱਤਰ ਜਾਂਦੇ ਨੇ, ਕਿਉਂਕਿ ਜੈਸਾ ਰੰਗ ਕਸੁੰਬ ਦਾ ਤੈਸਾ ਇਹ ਸੰਸਾਰ, ਮੇਰਾ ਰਮਈਆ ਰੰਗ ਮਜੀਠ ਕਾ ਕਉ ਰਵਿਦਾਸ ਚੁਮਾਰ। ਪ੍ਰਭੂ ਦੇ ਨਾਮ ਦਾ ਰੰਗ ਮਜੀਠ ਦੇ ਰੰਗ ਵਰਗਾ, ਦੁਨੀਆਂ ਦੇ ਮੋਹ ਮਾਇਆ ਦਾ ਰੰਗ ਕਸੁੰਬ ਵਰਗਾ ਹੈ।
ਚਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ।
ਜਿਸ ਰਾਜ ਭਾਗ ਮੋਹ ਮਾਇਆ ਦੀ ਖਾਤਰ ਲੋਕ ਪਾਪ ਕਰਦੇ ਨੇ ਉਹ ਧਨ ਪਦਾਰਥਾਂ ਨਾਲ ਨਹੀਂ ਜਾਂਦੇ, ਬਲਕਿ ਉਹ ਪਾਪ ਤੁਰਨ ਲੱਗਿਆਂ ਇਹਦਾ ਸਿਰ ਦਾ ਬੋਝ ਬਣ ਕੇ ਇਹਦੇ ਨਾਲ ਤੁਰਦੇ ਨੇ। ਜਿਵੇਂ ਔਰੰਗਜ਼ੇਬ ਨੇ ਕਿਹਾ ਕਿ ਮੈਂ ਖਾਲੀ ਹੱਥ ਆਇਆ ਸੀ ਪਰ ਅੱਜ ਪਾਪਾਂ ਦੀ ਪੰਡ ਲੈ ਕੇ ਜਾ ਰਿਹਾ। ਖੁਦਾ ਕਦੇ ਕਿਸੇ ਨੂੰ ਬਾਦਸ਼ਾਹ ਨਾ ਬਣਾਏ, ਪਰ ਉਹਨੂੰ ਕੀ ਪਤਾ ਜੇ ਰਾਏ ਬੁਲਾਰ ਵਰਗੇ, ਮਹਾਰਾਜਾ ਸ਼ਿਵਨਾਭ ਵਰਗੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੇ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਇਹੋ ਜਿਹੇ ਰਾਜੇ ਜਿਹੜੇ ਰਾਜ ਭਾਗ ਵਿੱਚ ਰਹਿੰਦਿਆਂ ਵੀ ਗੁਰੂ ਨਾਲ ਸੁਰਤ ਜੋੜਨ, ਪਰਮੇਸ਼ਰ ਨਾਲ ਜੁੜਨ, ਉਹਨਾਂ ਦਾ ਰਾਜ ਭਾਗ ਵੀ ਸਫਲਾ ਹੋ ਜਾਂਦਾ, ਪਰ ਜਿਹੜਾ ਕੇਵਲ ਪਾਪ ਕਰਦਾ ਉਹ ਘਬਰਾਉਂਦਾ ਹੈ, ਪਛਤਾਉਂਦਾ ਹੈ।
ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ।
ਅਖੀਰ ਨੂੰ ਜਦੋਂ ਜਮਕਾਲ ਪਕੜ ਕੇ ਲੈ ਜਾਂਦਾ ਹੈ ਤੇ ਬੰਦਾ ਫਿਰ ਬਹੁਤ ਭੈ ਭੀਤ ਹੋ ਜਾਂਦਾ।
ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ।
ਕੇਵਲ ਪਛਤਾਵਾ ਹੀ ਪਿੱਛੇ ਰਹਿੰਦਾ ਵੀ ਮੈਂ ਉਹ ਵੇਲਾ, ਆ ਮਨੁੱਖਾ ਜੀਵਨ ਦਾ ਸਮਾਂ, ਇਹਨੂੰ ਕਿਉਂ ਨਹੀਂ ਮੈਂ ਸਿਮਰਨ ਵਾਲੇ ਪਾਸੇ, ਸੇਵਾ ਵਾਲੇ ਪਾਸੇ ਲਾਇਆ। ਫਿਰ ਤਾਂ ਕੇਵਲ ਪਛਤਾਵਾ ਹੀ ਮਗਰ ਬਚਦਾ, ਪਰ ਉਦੋਂ ਪਛਤਾਉਣ ਦਾ ਵੀ ਕੋਈ ਲਾਭ ਨਹੀਂ ਜਦੋਂ ਵੇਲਾ ਹੱਥੋਂ ਲੰਘ ਜਾਵੇ। ਸਤਿਗੁਰੂ ਕਿਰਪਾ ਕਰਨ ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਣ ਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰਕੇ ਸਮਾਪਤੀ ਕਰੀਏ।
ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ, ਉਹ ਵੇਲਾ ਹੱਥ ਨਾ ਆਵੇ ਫਿਰ ਪਛੁਤਾਵਣਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।